जपौ त एको नामा अवर निराफल कामा। धन गुरु नानक देव जी महाराज दियां ये दो पंक्तियां सोही राग विच। जपौ त एको नामा अवर निराफल कामा। हुण जगत विच यह व्याख्या चलती है जे नाम जपना ही मूल कर्म है धार्मिक जगत का, तो फिर ढंग की है, तरीका की है। जो जो दास अर्ज करेगा गुरबाणी दीयां पंक्तियां थोड़े सामने रखते जावांगे। भगत सिरमौर श्री कबीर कहिंदन कोई ढंग नहीं है, है ही नहीं, कोई तरीका नहीं है। हुण इस संबंध च पंक्ति मैं थोड़े सामने रखा। तज भरम करम विद निखेद, विधि कहिंदे ढंग नूं, निखेद विधि दा निषेध है, कोई विधि नहीं, कोई ढंग नहीं है, कोई तरीका नहीं है। मैं फिर अर्ज करा, भारत दे धार्मिक विद्वान कहिंदे जितने भगत होए ने भारत देच, कबीर सारियां देच नमक ने, भाव तरह तरह दियां सब्जियां बनाईयां होवन, दालां बनाईयां होवन, ते नमक ना होवे सब बेस्वादी। भारत दे विद्वान इंज कहिंदे ने, होए ने बाकी भगत, कोई किसे सब्जी जैसे, कोई किसे सब्जी जैसे, कोई किसे दाल वर्गे, कबीर सारियां विच नमक ने। नमक नूं निहंग सिंह कहिंदे ने सर्व रस, ये सर्व रस है। दाल विच पाओ अपना रस, सब्जी च पाओ अपना रस, सर्व रस है। सारियां नूं रसदायक बना देंदा है, सब्जियां नूं, दालां नूं नहीं है तो सारियां सब्जियां सारियां दालां बेस्वादी। जिन्ने भगत ने भारत विच होए कहिंदे ने महान ने, बड़ी सुंदर सुंदर बनिया हुई सब्जियां ने, बहुत सुंदर तड़कियां हुई दालां ने, पर कबीर नमक ने, कबीर सर्व रस ने। कबीर कहिंदे ने तार परे करो, तज भरम करम विद निखेद, राम नाम लेहि गुर प्रसाद जन कबीर राम कर सने। इहदे मैं अपने वलों एक दलील दे दिया। 36 प्रकार का भोजन किसे दे अगों परोस के रख दईए तो जिहदे अगों रखे वह आखे ढंग दसो छकण दा, तो गल स्पष्ट हो गई, इन्हों भुख नहीं लगी, नहीं लगी। कदी भुखे बंदे ने खाण दा ढंग पुछे? ठंडा पानी दा गिलास या कोल्ड ड्रिंक शरबत मनुख दे अगों रख दे ये ते ओ आखे पीण दा ढंग दसो, गल साफ हो गई, इन्हों प्यास नहीं लगी। कदी प्यासे ने ढंग पुछे? प्यासा पीण दा ढंग नहीं पुछदा, भुखा भोजन खाण दा ढंग नहीं पुछदा। कोई भी नाम दा ढंग जपण दा पुछ रहा है, अजे प्यास नहीं पैदा हुई, अजे भुख नहीं है। अंदर प्यास पैदा हो जाए, भुख पैदा हो जाए, रसना वाहेगुरु वाहेगुरु जपन लग पैंदी, होर की ढंग है, कुछ भी ढंग नहीं है, होर तो कोई ढंग नहीं है। पंक्तियां मैं फिर थोड़े सामने रखा। तज भरम करम विद निखेद, ਵਿਧੀ ਨਿਸ਼ੇਧ ਲੱਗਦਾ ਜ਼ਰੂਰ ਕਿਸੇ ਨੇ ਕਬੀਰ ਕੋਲ ਪੁੱਛਿਆ ਹੋਵੇਗਾ ਵੀ ਜ਼ਰਾ ਢੰਗ ਤੇ ਦੱਸੋ। ਵਿਧੀ ਨਿਸ਼ੇਧ ਕੋਈ ਢੰਗ ਨਹੀਂ ਹੈ, ਕੋਈ ਤਰੀਕਾ ਨਹੀਂ ਹੈ। ਵਿਧੀ ਵਿਧਾਨ ਢੰਗ ਨਿਯਮ ਅੰਜ ਸਵਾਸ ਅੰਦਰ ਲੈ ਜਾਓ, ਇੰਜ ਸਵਾਸ ਬਾਹਰ ਲੈ ਜਾਓ, ਔ ਕਰੋ ਔ ਕਰੋ ਔ ਕਰੋ, ਇਹ ਸਿਰਫ ਐਕਸਰਸਾਈਜ਼ ਹੈ ਔਰ ਕੁਛ ਵੀ ਨਹੀਂ। ਸਰੀਰ ਨੂੰ ਥਕਾਉਣ ਵਾਲੀਆਂ ਗੱਲਾਂ ਨੇ। ਸਵਾਸ ਅੰਦਰ ਜਾਏ ਤੇ ਇੰਜ ਕਰੋ, ਬਾਹਰ ਜਾਏ ਤੇ ਇੰਜ ਕਰੋ। ਮੈਂ ਦੇਖਦਾ ਭਾਰਤ ਦੇ ਸਿਖਾਉਂਦੇ ਨੇ, ਯੋਗੀਆਂ ਦੇ ਵੀ ਸਿਖਾਇਆ ਜਾਂਦਾ। ਯੋਗੀਆਂ ਦੀ ਸਾਧਨਾ ਪ੍ਰਾਣਾ ਯਮ ਦੀ ਹੈ, ਸਵਾਸਾਂ ਨੂੰ ਰੋਕਣਾ ਹੈ। ਸਵਾਸਾਂ ਨੂੰ ਰੋਕਾਂਗੇ ਤੇ ਮਨ ਦੇ ਵਿਚਾਰ ਰੁਕ ਜਾਣਗੇ, ਤੇ ਜੇ ਮਨ ਦੇ ਵਿਚਾਰ ਰੁਕ ਗਏ ਤੇ ਸਵਾਸ ਰੁਕ ਗਏ ਤੇ ਸਰੀਰ ਦੀ ਸ਼ਕਤੀ ਮਨ ਦੀ ਸ਼ਕਤੀ ਇਕੱਠੀ ਹੋ ਕੇ ਕੋਈ ਨਾ ਕੋਈ ਸਿੱਧੀ ਹੋ ਕੇ ਪ੍ਰਗਟ ਹੋਵੇਗੀ। ਹੁੰਦੀ ਹੈ ਕਿਉਂਕਿ ਸ਼ਕਤੀ ਦਾ ਸੰਗ੍ਰਹਿ ਹੋ ਗਿਆ, ਤਾਕਤ ਦਾ ਸੰਗ੍ਰਹਿ ਹੋ ਗਿਆ। ਵੇਖਦਿਆਂ ਵੀ ਕੁਝ ਸ਼ਕਤੀ ਬਾਹਰ ਜਾਂਦੀ ਹੈ ਸਾਡੀ, ਬੋਲਣ ਨਾਲ ਵੀ ਜਾਂਦੀ ਹੈ। ਪ੍ਰਿੰਸੀਪਲ ਗੰਗਾ ਸਿੰਘ ਨੇ ਤੇ ਕਹਿ ਦਿੱਤਾ ਸੀ, ਜਿੰਨੀ ਸ਼ਕਤੀ ਸੀ ਮੇਰੇ ਕੋਲ ਮੈਂ ਤੇ ਬੋਲ ਬੋਲ ਕੇ ਲੁਟਾ ਦਿੱਤੀ। ਬੜਾ ਅਨੁਭਵੀ ਪੁਰਸ਼ ਸੀ, ਦਲੀਲਾਂ ਜਿਸ ਦੀਆਂ ਦਾਸੀਆਂ ਸਨ, ਆਪਣੇ ਸਮੇਂ ਚੋਟੀ ਦਾ ਵਿਦਵਾਨ ਸੀ ਔਰ ਗਿਆਨੀਆਂ ਦਾ ਉਸਤਾਦ ਸੀ। ਸਾਰੇ ਗਿਆਨੀ ਚਾਹੇ ਉਮਰ ਦੇ ਚ ਉਸ ਨਾਲੋਂ ਦੁੱਗੜੇ ਆਵਣ, ਉਹਨੂੰ ਸਜਦਾ ਕਰਦੇ ਸਨ, ਮੱਥਾ ਟੇਕਦੇ ਸਨ। ਉਹ ਕਹਿੰਦਾ, ਦਿਲ ਸਾਗਰ ਸਾਗਰ ਦੇ ਵਾਂਗਰ ਸੀ, ਅਤ ਡੂੰਘਾ ਅੜਿਆ। ਸੰਸਕ੍ਰਿਤ ਦਾ, ਪਰਸ਼ੀਅਨ ਦਾ, ਉਰਦੂ ਦਾ, ਪੰਜਾਬੀ ਦਾ ਤੇ ਬ੍ਰਿਜ ਭਾਸ਼ਾ ਦਾ ਮਹਾਨ ਕਵੀ ਸੀ, ਕਵਿਤਾਵਾਂ ਰਚੀਆਂ ਨੇ ਉਹਨੇ, ਪ੍ਰਚਾਰਕ ਤੇ ਸੀ। ਗੁਰੂ ਗ੍ਰੰਥ ਸਾਹਿਬ ਦੇ ਅਰਥ ਬੋਧ ਦਾ ਗਿਆਤਾ ਤੇ ਸੀ, ਪਰ ਕਵੀ ਵੀ ਸੀ। ਇੱਕ ਭਾਸ਼ਾ ਦਾ ਕਵੀ ਨਹੀਂ, ਕਈ ਭਾਸ਼ਾਵਾਂ। ਕਹਿੰਦਾ, ਦਿਲ ਸਾਗਰ ਸਾਗਰ ਦੇ ਵਾਂਗਰ ਸੀ, ਅਤ ਡੂੰਘਾ ਅੜਿਆ। ਗਿਆਨ ਵਿਚਾਰ ਸਿਦਕ ਦੇ ਮੋਤੀ, ਪਾਦਾਤਾ ਨੇ ਘੜਿਆ। ਪਰ ਇਹ ਬਾਣ ਕੁਚੱਜੀ ਮੇਰੀ, ਬਾਹਰ ਬੋਲ ਲੁਟਾਇਆ। ਜਪ ਤਪ ਦੀ ਖੱਟੀ ਨਾ ਖੱਟੀ, ਖਾਲੀ ਪਿਰਦਰ ਖੜਿਆ। ਬੋਲ ਕੇ ਮੈਂ ਬਹੁਤ ਲੁਟਾ ਦਿੱਤਾ। ਬੋਲਦਿਆਂ ਵੀ ਸ਼ਕਤੀ ਜਾਂਦੀ, ਸੁਣਦਿਆਂ ਵੀ ਜਾਂਦੀ, ਵੇਖਦਿਆਂ ਵੀ ਜਾਂਦੀ, ਹੱਥਾਂ ਨਾਲ ਕੁਝ ਕਰਦਿਆਂ ਵੀ ਸ਼ਕਤੀ ਬਾਹਰ ਜਾਂਦੀ ਹੈ। ਸਵਾਸਾਂ ਨੂੰ ਰੋਕ ਲਿਆ, ਵਿਚਾਰਾਂ ਨੂੰ ਰੋਕ ਲਿਆ, ਮਨ ਨੂੰ ਰੋਕ ਲਿਆ, ਸਰੀਰ ਦੀ ਸ਼ਕਤੀ ਮਨ ਦੀ ਸ਼ਕਤੀ ਸਾਰੀ ਸੰਗ੍ਰਹਿ ਹੋ ਗਈ। ਕੋਈ ਨਾ ਕੋਈ ਤੇ ਸ਼ਕਤੀ ਬਣੇਗੀ, ਉਹ ਸਿੱਧ ਬਣ ਕੇ ਪ੍ਰਗਟ ਹੋਵੇਗੀ, ਸਿੱਧੀ ਬਣ ਕੇ ਪ੍ਰਗਟ ਹੋਵੇਗੀ। ਪਤੰਜਲੀ ਦਾ ਯੋਗ ਸ਼ਾਸਤਰ, ਰਾਤ ਨੂੰ ਮੈਂ ਅਰਜ਼ ਕੀਤੀ ਸੀ, ਪਹਿਲੇ ਪਹਿਲੇ ਗੌਤਮ ਦਾ ਅਸਰ ਪਿਆ ਸੀ। ਗੌਤਮ ਨੇ ਇਹ ਦਲੀਲ ਦਿੱਤੀ, ਕਰਮਾਂ ਕਰਕੇ ਅਸੀਂ ਬੰਦੇ ਹੋਇਆਂ ਤੇ ਕਰਮਾਂ ਕਰਕੇ ਛੁੱਟ ਸਕਦੇ ਹਾਂ। ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ, ਕੁਛ ਐਸੇ ਕਰਮ ਨੇ ਜੋ ਸਾਨੂੰ ਬੰਧਨਾਂ 'ਚ ਪਾ ਦਿੰਦੇ ਨੇ ਜਨਮ ਮਰਨ ਦੇ 'ਚ। ਪਰ ਕੁਛ ਐਸੇ ਜੋ ਹੈ ਕਰਮ ਨੇ ਜੋ ਬੰਧਨਾਂ ਨੂੰ ਤੋੜ ਦਿੰਦੇ ਨੇ। ਆਪ ਸੁਣ ਕੇ ਹੈਰਾਨ ਹੋਵੋਗੇ ਇਸ ਖਿਆਲ ਨਾਲ, ਤੇ ਕਬੀਰ ਵੀ ਸਹਿਮਤ ਨਹੀਂ ਹੋਇਆ। ਕਰਮ ਬੰਧ ਤੁਮ ਜੀਵ ਕਹਿ ਤਹੋ, ਕਰਮੇ ਕਿਨ ਜੀਵ ਦੀਨ ਰੇ। ਬੜੀ ਕੀਮਤੀ ਪੰਕਤੀਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ। ਕਬੀਰ ਕਹਿੰਦੇ, ਚਲੋ ਮੰਨ ਲੈਂਦੇ ਹਾਂ ਕਰਮ ਕਰਕੇ ਜੀਵ ਬਣੇ ਹੋਇਆ ਹੈ। ਕਬੀਰ ਕਹਿੰਦੇ, ਪਹਿਲੇ ਮੈਨੂੰ ਇਹ ਦੱਸੋ, ਪਹਿਲੇ ਕਰਮ ਹੈ ਕਿ ਪਹਿਲੇ ਜੀਵ ਹੋਇਆ ਹੈ? ਅਗਰ ਆਖੋ ਪਹਿਲੇ ਕਰਮ ਹੋਇਆ ਹੈ, ਤਾਂ ਜੀਵ ਤੋਂ ਬਿਨਾਂ ਕਰਮ ਹੋ ਨਹੀਂ ਸਕਦਾ। ਤੇ ਜੇ ਆਖੋ ਜੀਵ ਹੋਇਆ ਹੈ, ਤਾਂ ਫਿਰ ਕਰਮਾਂ ਤੋਂ ਬਿਨਾਂ ਹੋਇਆ ਹੈ। ਇਹ ਕਬੀਰ ਦੀ ਦਲੀਲ ਹੈ। ਅਗਰ ਆਖੋ ਪਾਪ ਕਰਕੇ ਮਨੁੱਖ ਬਣਿਆ ਹੋਇਆ ਹੈ ਤੇ ਪੁੰਨ ਕਰਕੇ ਛੁੱਟ ਸਕਦਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ, ਪਾਪ ਪੁੰਨ ਤੇ ਭਾਈ ਕਹਾਵਤ, ਕਹੋ ਨਰ ਕਹੋ ਸੁਰਗ ਬੈਠ, ਕੀ ਪੁੰਨ ਆਉਂਦਾ ਕੀ ਪਾਪ ਆਉਂਦਾ, ਕੌਣ ਸਵਰਗ ਦੇ ਜਾਂਦਾ ਕੌਣ ਨਰਕ ਦੇ ਜਾਂਦਾ। ਮੈਂ ਇਹ ਵੀ ਅਰਜ਼ ਕਰਦੇ ਹਾਂ ਇਹ ਜਿਹੜੇ ਕੁਝ ਬੋਲ ਨੇ ਸਟੇਜਾਂ ਆਉਂਦੀਆਂ ਨੇ ਅਧਿਆਤਮਕ ਸਿਖਰ ਦੀਆਂ ਗੱਲਾਂ ਨੇ ਜੋ ਕਬੀਰ ਧੰਨ ਗੁਰੂ ਅਰਜਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਆਨ ਕਰਦੇ ਹਨ। ਕੀ ਆਉਂਦਾ ਹੈ ਪਾਪ? ਕੋਈ ਪਾਪ ਨਹੀਂ ਹੈ। ਕੀ ਆਉਂਦਾ ਹੈ ਪੁੰਨ? ਕੋਈ ਪੁੰਨ ਨਹੀਂ ਹੈ। ਯਹੂਦੀ ਇਸਲਾਮ ਈਸਾਈਅਤ ਤੇ ਜਰਦਰਸਤੀ ਜਿਨ੍ਹਾਂ ਨੂੰ ਪਾਰਸੀ ਕਹਿੰਦੇ ਨੇ, ਇਹ ਕਹਿੰਦੇ ਨੇ ਮਨੁੱਖ ਦੇ ਦੁੱਖ ਦਾ ਕਾਰਨ ਪਾਪ ਹੈ। ਅਗਰ ਮਨੁੱਖ ਦੁਖੀ ਹੈ ਤਾਂ ਪਾਪ ਕੀਤੇ ਆਉਣਗੇ, ਪਾਪ ਕਰਕੇ ਦੁਖੀ ਹੈ। ਅਗਰ ਪਾਪਾਂ ਦੇ ਬੀਜ ਦੇ ਚੋਂ ਦੁੱਖ ਨਿਕਲਦੇ ਨੇ ਤੇ ਪਾਪਾਂ ਦਾ ਇਹ ਨਾਸ ਕਿਵੇਂ ਕਰੀਏ? ਪਾਪਾਂ ਦਾ ਬੋਇਆ ਹੋਇਆ ਬੀਜ ਤੇ ਦੁੱਖਾਂ ਦਾ ਬ੍ਰਿਕਸ਼ ਪੈਦਾ ਹੋ ਗਿਆ, ਦੁੱਖਾਂ ਦਾ ਬੂਟਾ ਜਿਹਨੂੰ ਪੱਤੇ ਫੁੱਲ ਪਲ ਸਾਰੇ ਦੁੱਖ ਦੇ ਲੱਗ ਰਹੇ ਨੇ, ਇਹਨੂੰ ਪੁੱਟੀਏ ਕਿਵੇਂ? ਕਹਿੰਦੇ ਨੇ ਪੁੰਨ ਨਾਲ ਪੁੱਟ ਦਿਓ, ਪੁੰਨ ਨਾਲ ਖਤਮ ਕਰ ਦਿਓ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਪੰਕਤੀਆਂ, ਪਾਪ ਪੁੰਨ ਦੋਏ ਏਕ ਸਮਾਨ, ਦੋਵੇਂ ਇੱਕੋ ਜਿਹਾ ਨੇ, ਕੋਈ ਫਰਕ ਨਹੀਂ। ਹੁਣ ਫਿਰ ਹੈਰਾਨਗੀ ਹੋਵੇਗੀ, ਇੱਕੋ ਜਿਹਾ ਨੇ, ਪਾਪ ਪੁੰਨ ਦੋਏ ਏਕ ਸਮਾਨ। ਮੈਂ ਬਹੁਤਾ ਤਾਂ ਕੁਛ ਨਹੀਂ ਬਿਆਨ ਕਰਾਂਗਾ, ਸਿਰਫ ਟੂਕ ਮਾਤਰ। ਪਾਪ ਪੁੰਨ ਦੋਏ ਏਕ ਸਮਾਨ, ਸਮ ਬਰਾਬਰ ਨੇ, ਇੱਕੋ ਕੁਛ ਨੇ। ਪਹਿਲੇ ਦੇਖਣਾ ਪਏਗਾ ਮਨੁੱਖ ਪਾਪ ਕਿਉਂ ਕਰਦਾ? ਅਗਿਆਨ ਕਰਕੇ ਕਰਦਾ, ਨਾ ਸਮਝੀ ਕਰਕੇ ਕਰਦਾ। ਤੇ ਪਾਪ ਕਿਸ ਨੂੰ ਕਹਿੰਦੇ ਨੇ? ਕਿਸੇ ਨੂੰ ਦੁੱਖ ਪਹੁੰਚਾਉਣ ਦੀ ਸੋਚਣਾ, ਬਸ ਇਹੀ ਪਾਪ ਹੈ, ਹੋਰ ਕੋਈ ਪਾਪ ਨਹੀਂ। ਕਿਸੇ ਨੂੰ ਵੀ ਚੋਟ ਪਹੁੰਚਾਉਣ ਦੀ ਸੋਚਣਾ, ਜਾਨ ਦੀ ਚੋਟ, ਮਾਲ ਦੀ ਚੋਟ ਜਾਂ ਇੱਜ਼ਤ ਆਬਰੂ ਦੀ ਚੋਟ, ਇਹ ਤਿੰਨ ਚੋਟਾਂ ਨੇ। ਅਗਰ ਕੋਈ ਮਨੁੱਖ ਕਹਿ ਦੇਵੇ ਨਾ ਮੈਂ ਖਤਰੇ ਦੇ ਚਾਂ, ਤਾਂ ਖਤਰਾ ਵੀ ਸਿਰਫ ਤਿੰਨ ਥਾਵਾਂ ਤੇ ਆਉਂਦਾ ਹੈ, ਜਾਨ ਨੂੰ ਖਤਰਾ, ਮਾਲ ਨੂੰ ਖਤਰਾ, ਇੱਜ਼ਤ ਆਬਰੂ ਨੂੰ ਖਤਰਾ। ਹੋਰ ਕੀ ਖਤਰਾ ਹੁੰਦਾ? ਹੋਰ ਤਾਂ ਕੋਈ ਖਤਰਾ ਨਹੀਂ ਹੁੰਦਾ। ਜੋ ਐਸਾ ਸੋਚੇ ਕਿ ਇਹਦੀ ਜਾਨ ਨੂੰ ਚੋਟ ਪਹੁੰਚਾਉਣਾ ਜਾਂ ਇਹਦੀ ਜਾਨ ਖੋਣੀ ਹੈ, ਇਹਦੇ ਮਾਲ ਨੂੰ ਚੋਟ ਪਹੁੰਚਾਉਣੀ ਹੈ ਜਾਂ ਇਹਦੀ ਧਨ ਸੰਪਦਾ ਖੋਣੀ ਹੈ, ਇਹਦੀ ਇੱਜ਼ਤ ਲੁੱਟਣੀ ਹੈ, ਇਹ ਖਤਰੇ ਤਿੰਨ, ਬਸ ਇਹੀ ਪਾਪ ਹੈ। ਕਿਸੇ ਦੀ ਜਾਨੋ ਮਾਲ ਇੱਜ਼ਤ ਲੁੱਟਣ ਦੀ ਸੋਚਣਾ, ਖੋਣ ਦੀ ਸੋਚਣਾ, ਬਸ ਇਹ ਸੋਚਣਾ ਹੀ ਪਾਪ ਹੈ। ਬਸ ਸੋਚਿਆ ਪਾਪ ਹੋ ਗਿਆ, ਪਰ ਲੁੱਟ ਲਿਆ, ਕਿਸੇ ਦੀ ਜਾਨ ਖੋ ਲਈਏ, ਇਹ ਅਪਰਾਧ ਹੋ ਜਾਂਦਾ ਹੈ, ਇਹ ਵਿਚਾਰ ਕ੍ਰਿਤ ਬਣ ਗਿਆ, ਇਹ ਸੋਚਣੀ ਕਰਨੀ ਬਣ ਗਈ ਹੈ, ਇਹ ਵਿਚਾਰ ਕਿਰਦਾਰ ਬਣ ਗਿਆ। ਉਹ ਜਿਹੜਾ ਕਿਰਦਾਰ ਹੈ, ਉਹ ਜਿਹੜੀ ਕ੍ਰਿਤ ਹੈ, ਉਹ ਸਮਾਜ ਤੇ ਕਾਨੂੰਨ ਦੀ ਪਕੜ ਵਿੱਚ ਆਉਂਦੀ ਹੈ, ਵਿਚਾਰ ਪਕੜ ਵਿੱਚ ਨਹੀਂ ਆਉਂਦਾ। ਇੱਥੇ ਸਟੇਜ ਤੇ ਬੈਠਾ, ਜੇ ਮੈਂ ਬੁਰਾ ਸੋਚਾਂ ਤੁਹਾਨੂੰ ਕੀ ਪਤਾ, ਤੇ ਕਿਸੇ ਕਾਨੂੰਨ ਨੂੰ ਕੀ ਪਤਾ, ਪੁਲਿਸ ਨੂੰ ਕੀ ਪਤਾ? ਪਾਪ ਤੇ ਮਨੁੱਖ ਕਿਸੇ ਥਾਂ ਵੀ ਕਰ ਸਕਦਾ ਹੈ, ਪੁਲਿਸ ਸਟੇਸ਼ਨ ਤੇ ਬੈਠ ਕੇ ਵੀ ਪਾਪ ਕਰ ਸਕਦਾ, ਤਾਂ ਵੀ ਪੁਲਿਸ ਨੂੰ ਕੱਖ ਨਹੀਂ ਪਤਾ। ਅਦਾਲਤ ਵਿੱਚ ਬੈਠ ਕੇ ਵੀ ਮਨੁੱਖ ਪਾਪ ਕਰ ਸਕਦਾ, ਤਾਂ ਵੀ ਜੱਜ ਨੂੰ ਕੱਖ ਨਹੀਂ ਪਤਾ, ਮਨਸਫ ਨੂੰ ਕੁਛ ਵੀ ਨਹੀਂ ਪਤਾ। ਪਾਪ ਦੁੱਖਾਂ ਦਾ ਬੀਜ ਹੈ। ਪਾਪ ਕਿਵੇਂ ਮਿਟਾਈਏ? ਯਹੂਦੀ ਇਸਲਾਮ ਪਾਰਸੀ ਈਸਾਈ ਇਹ ਕਹਿੰਦੇ ਨੇ ਪੁੰਨ ਨਾਲ ਮਿਟਾਓ। ਕਿਸੇ ਦੀ ਜਾਨ ਖੋਣ ਦੀ ਸੋਚੀ ਸੀ ਤਾਂ ਕਿਸੇ ਨੂੰ ਸੁੱਖ ਦੇਣ ਦੀ ਸੋਚੋ। ਕਿਸੇ ਦਾ ਮਾਣ ਸਨਮਾਨ ਖੋਣ ਦਾ ਸੋਚਿਆ ਸੀ ਤੇ ਕਿਸੇ ਨੂੰ ਮਾਣ ਸਨਮਾਨ ਦਿਓ। ਕਿਸੇ ਨੂੰ ਰੁਲਾਉਣ ਦਾ ਸੋਚਿਆ ਸੀ ਤੇ ਉਹਨੂੰ ਹਸਾਓ, ਖੁਸ਼ੀ ਦਿਓ। ਇਹ ਪੁੰਨ ਹੈ, ਇਹਦੇ ਨਾਲ ਪਾਪ ਕੱਟ ਜਾਣਗੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਹੀਂ ਕੱਟਦੇ, ਨਹੀਂ ਕੱਟਦੇ। ਔਖੇ ਨਾ ਹੋਣਾ। ਮੈਂ ਫਿਰ ਅਰਜ਼ ਕਰਾਂ ਯਥਾਰਥ ਬੋਲਨੇ, ਆਪ ਇਤਨੇ ਸਾਰੇ ਬੈਠੇ ਪੁੰਨ ਤੇ, ਸਾਰੇ ਹੀ ਕਰਦੇ ਨੇ ਥੋੜੇ ਬਹੁਤ, ਤੇ ਪੁੰਨ ਕਰਦਿਆਂ ਆਇਆ ਹੀ ਸਾਰੇ ਦੁਖੀ ਵੀ ਹਨ। ਹਰ ਇੱਕ ਦੇ ਦੁੱਖਾਂ ਦੀ ਆਪਣੀ ਆਪਣੀ ਸਮੱਸਿਆ ਹੈ। ਮੇਰਾ ਮਨ ਕਿਤੇ ਹੀ ਨਹੀਂ ਮੰਨਦਾ ਕਿ ਕੋਈ ਸੁਖੀ ਹੋਵੇਗਾ, ਇਹ ਵੀ ਮੈਂ ਅਰਜ਼ ਕਰਾਂ। ਤੁਸੀਂ ਆਖੋਗੇ ਫਿਰ ਇਹ ਮੇਰੀ ਮਨੋਤ ਗਲਤ ਹੈ, ਨਹੀਂ, ਮੈਂ ਮਨੋਤ ਬਣਾਈ ਹੈ ਗੁਰਬਾਣੀ ਦੀ ਪੰਕਤੀ ਦੇ ਅਸਾਰ ਤੇ। ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੁ ਜੋਗੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤਨ ਮਨ ਦੋਹਾਂ ਨੂੰ ਮੰਨਦੀ ਹੈ ਦੁਖੀ ਹੈ। ਤਨ ਦੇ ਚ ਰੋਗ ਨੇ, ਮਨ ਦੇ ਚ ਸੋਗ ਨੇ। ਮਨ ਦਾ ਦੁੱਖ ਕੀ ਹੈ? ਸੋਗ ਤੇ ਚਿੰਤਾ। ਤੇ ਤਨ ਦਾ ਦੁੱਖ ਕੀ ਹੈ? ਇੱਕ ਰੋਗ ਬਿਮਾਰੀ। ਸਾਰੇ ਹੀ ਤਨ ਰੋਗੀ ਨੇ, ਇੱਕ ਵੀ ਤੰਦਰੁਸਤ ਨਹੀਂ ਹੈ। ਜੋ ਜੋ ਦੀਸੇ ਸੋ ਸੋ ਰੋਗੀ। ਰੋਗ ਸੀਮਾ ਦੇ ਚੋਵੇ ਤੇ ਅਸੀਂ ਕਹਿ ਦਿੰਦੇ ਹਾਂ ਤੰਦਰੁਸਤ ਹੈ, ਨਹੀਂ ਬਿਮਾਰ ਹੈ। ਰੋਗ ਸੀਮਾ ਦੇ ਚ ਹੈ, ਜੇ ਰੋਗ ਪੀੜਾ ਨਹੀਂ ਬਣਿਆ, ਰੋਗ ਦਰਦ ਨਹੀਂ ਬਣਿਆ, ਰੋਗ ਤੇ ਹੈ। ਅਗਰ ਰੋਗ ਨਹੀਂ ਹੈ ਤਾਂ ਫਿਰ ਇਹ ਬੁੱਢਾ ਕਿਸ ਤਰ੍ਹਾਂ ਹੋ ਜਾਂਦਾ ਹੈ? ਹੁਣ ਮੈਂ ਅਰਜ਼ ਕਰਾਂ, ਬਾਕੀ ਜਿਹੜੇ ਰੋਗ ਨੇ ਦਵਾਈਆਂ ਨਾਲ ਉਹਨਾਂ ਦੀ ਪੀੜਾ ਨੂੰ ਸੀਮਾ ਚ ਕੀਤਾ ਜਾ ਸਕਦਾ ਹੈ, ਰੋਗ ਸੀਮਾ ਦੇ ਚ ਨਹੀਂ ਆਉਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਤੇ ਨਿਰਾਸ਼ਾ ਭਰੇ ਬੋਲ ਨਾ ਸਮਝ ਲੈਣਾ। ਜੋ ਜੋ ਦੀਸੇ ਸੋ ਸੋ ਰੋਗੀ। ਹੁਣ 6 ਅਰਬ ਦੇ ਕਰੀਬ ਮਨੁੱਖ ਨੇ ਰੋਗੀ ਮੰਨ ਲਈਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਰੋਗੀ ਨੇ, ਸਾਰੇ ਰੋਗੀ। ਰੋਗ ਸੀਮਾ ਦੇ ਚੋਵੇ ਅਸੀਂ ਕਹਿੰਦੇ ਹਾਂ ਤੰਦਰੁਸਤ ਹੈ। ਰੋਗ ਸੀਮਾ ਤੋਂ ਅੱਗੇ ਲੰਘ ਗਿਆ, ਪੀੜਾ ਬਣ ਗਿਆ, ਦਰਦ ਬਣ ਗਿਆ, ਅਸੀਂ ਕਹਿੰਦੇ ਹਾਂ ਬਿਮਾਰ ਨਹੀਂ। ਜੋ ਪੀੜਾ ਨਹੀਂ ਬਣਿਆ, ਦਰਦ ਨਹੀਂ ਬਣਿਆ, ਉਹ ਮਨੁੱਖ ਵੀ ਰੋਗੀ ਹੈ। ਰੋਗ ਅਜੇ ਸੀਮਾ ਦੇ ਚ, ਪੀੜਾ ਨਹੀਂ ਬਣਿਆ। ਫਿਰ ਪੀੜਾ ਬਣੇ ਤੇ ਔਸ਼ਧੀਆਂ ਕੀ ਕਰਦੀਆਂ ਨੇ? ਪੀੜਾ ਖਤਮ ਹੋਵੇ, ਕੋਈ ਬਿਮਾਰੀ ਜੜੋਂ ਨਹੀਂ ਪੁੱਟੀ ਜਾਂਦੀ, ਦੂਸਰਾ ਰੂਪ ਧਾਰਨ ਕਰ ਲੈਂਦੀ ਹੈ। ਐਸਾ ਧਾਰਮਿਕ ਗ੍ਰੰਥ ਕਹਿੰਦੇ ਨੇ। ਅਗਰ ਰੋਗ ਮਿਟ ਜਾਏ ਤਾਂ ਫਿਰ ਬੁਢੇਪਾ ਮਿਟ ਜਾਏਗਾ। ਉਹੀ ਅੰਦਰੂਨੀ ਰੋਗ ਉਸਨੂੰ ਇੱਕ ਦਿਨ ਬੁੱਢਾ ਕਰ ਦਿੰਦਾ ਹੈ, ਫਿਰ ਬੁਢੇਪੇ ਦੀ ਪੀੜਾ ਨੂੰ ਸੀਮਾ ਦੇ ਚ ਵੀ ਨਹੀਂ ਕੀਤਾ ਜਾ ਸਕਦਾ। ਬੁਢੇਪੇ ਦੀ ਆਪਣੀ ਇੱਕ ਪੀੜਾ ਹੈ, ਪੈਰ ਹੈਗੇ ਨੇ ਢੰਗ ਨਾਲ ਚੱਲ ਨਹੀਂ ਸਕਦਾ, ਜ਼ਬਾਨ ਹੈਗੇ ਲੜਖੜਾ ਗਈ ਹੈ, ਮੂੰਹ ਚ ਦੰਦ ਗਿਰ ਗਏ ਨੇ, ਅੱਖਾਂ ਹੈਗੀਆਂ ਨੇ ਢੰਗ ਨਾਲ ਵੇਖ ਨਹੀਂ ਸਕਦਾ, ਕੰਨ ਹੈਗੇ ਨੇ ਢੰਗ ਨਾਲ ਸੁਣ ਨਹੀਂ ਸਕਦਾ, ਹੱਥ ਕਮਜ਼ੋਰ ਹੋ ਗਏ ਨੇ, ਦੂਜੇ ਦੇ ਸਹਾਰੇ ਨਾਲ ਚੱਲਦਾ ਹੈ, ਵਿਚਾਰਾ ਚੱਲ ਨਹੀਂ ਸਕਦਾ। ਜਬ ਲਗ ਜਰਾ ਰੋਗ ਨਹੀਂ ਆਇਆ, ਰੋਗੀ ਤੇ ਤੂੰ ਹੈ, ਪਰ ਜਿੰਨੇ ਚਿਰ ਤੱਕ ਤੇਰੇ ਤੇ ਬੁਢੇਪੇ ਦਾ ਰੋਗ ਨਹੀਂ ਆਇਆ, ਹੋਰ ਕਿਸੇ ਰੋਗ ਦਾ ਨਹੀਂ ਜ਼ਿਕਰ ਕੀਤਾ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੇ ਰੇ ਮਨ ਸਾਰੰਗ ਬਾਣੀ। ਜਿੰਨੇ ਚਿਰ ਤੱਕ ਤੇਰੀ ਜ਼ਬਾਨ ਲੜਖੜਾਈ ਨਹੀਂ, ਜਿਤਨੇ ਚਿਰ ਤੱਕ ਤੇਰੇ ਹੱਥੇ ਪੈਰਾਂ ਨੂੰ ਕੰਬੜੀ ਨਹੀਂ ਛਿੜੀ, ਤੇਰਾ ਸਰੀਰ ਕੁਬੜਾ ਨਹੀਂ ਹੋਇਆ, ਤੂੰ ਲਾਗਰ ਤੇ ਕਮਜ਼ੋਰ ਨਹੀਂ ਹੋਇਆ, ਭਜਨ ਕਰ ਲੈ, ਨਾਮ ਜਪ ਲੈ, ਨਹੀਂ ਤੇ ਐਸਾ ਰੋਗ ਆਏਗਾ ਜਿਹਦੀ ਪੀੜਾ ਨੂੰ ਸੀਮਤ ਵਿੱਚ ਹੀ ਨਹੀਂ ਕਰ ਸਕੇਗਾ, ਉਹ ਵੱਧਦਾ ਜਾਏਗਾ, ਪੀੜਾ ਵੱਧਦੀ ਜਾਏਗੀ। ਜਬ ਲਗ ਜਰਾ ਰੋਗ ਨਹੀਂ ਆਇਆ, ਤਨ ਰੋਗੀ ਹੈ, ਸਾਰੇ ਰੋਗੀ ਨੇ, ਸਾਰੇ ਬੁੱਢੇ ਆਉਣਗੇ, ਬੁਢੇਪੇ ਦਾ ਰੋਗ ਸਾਰਿਆਂ ਦੇ ਅੰਦਰ ਹੈ। ਮਨ ਸੋਗੀ ਹੈ, ਮਨ ਵਿੱਚ ਚਿੰਤਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ, ਚਿੰਤਤ ਹੀ ਦੀਸੇ ਸਭ ਕੋਏ। ਸਤਿਗੁਰ ਕਹਿੰਦੇ ਨੇ ਸਾਰੇ ਹੀ ਚਿੰਤਾ ਤੁਰਨੇ, ਇੱਕ ਬੰਦੇ ਬਾਰੇ ਨਹੀਂ ਕਹਿ ਸਕਦੇ ਨਿਸ਼ਚਿੰਤ ਹੈ, ਇੱਕ ਵਾਸਤੇ ਵੀ ਨਹੀਂ ਕਹਿ ਸਕਦੇ, ਸਾਰੇ ਹੀ ਚਿੰਤਾ ਤੁਰਨਾ। ਚਿੰਤਾ ਅਲੱਗ ਅਲੱਗ ਹੋ ਸਕਦੀ ਹੈ, ਚਿੰਤਾ ਦੇ ਕਾਰਨ ਅਲੱਗ ਅਲੱਗ ਹੋ ਸਕਦੇ ਨੇ, ਲੇਕਿਨ ਚਿੰਤਾ ਤੇ ਹੈ। ਤਨ दुख प्रगट होंदा है तन दे च रोग बन के, दुख प्रगट होंदा है मन दे च सोग बन के। नाम जपण दा मतलब रोग सोग दुख जरा मरा हर जने नहीं निकटानी। क्या हरी दा जन बुढ़ा नहीं आंदा ते मरदा नहीं? मरदा है, बुढ़ा भी आंदा है। ये भी मैं अर्ज करते हैं। फिर ये पंक्ति रोग सोग दुख जरा मरा हर जने नहीं निकटानी। तन रोग है मन सोग है, हरी दा जन तन मन दोहां तो पार चला जांदा है। जीवदा है तन दे तल ते नहीं जीवदा, जीवदा है मन दे तल ते नहीं जीवदा। ये अवस्था उसनों किस तरह मिलती है? ये नाम जप के मिलती है। नाम तन तो परे कर देंदा है, उदी सुरत नूं उदी चेतना नूं। नाम मन तो भी परे कर देंदा है। रोग सोग अपनी थां ते बने रहिंदे ने, अगे लंघ जांदा है। यही कारण है ऐसे पुरुष दे बंद बंद कट दिते गए हसदा रहा, ऐसे मनुख नूं सूली ते टंग दिता गया खुदा दा शुकराना करदा रहा, ऐसे मनुख नूं तत्ती तवी ते बिठा दिता गया और कई दिन दे भुखे रसना तो बोल निकले आ गया मैं भोग भूख सोई कर सूखा। सोग हरख नहीं जाने, सोग हरख नहीं जाने, खुशी गमी असी नहीं जाने, नहीं मंदे। सोग हरख नहीं जाने जो जो हुक्म भयो साहिब का सो माथे ले माने। इस तरह के मनुख तन ते मन दोहां तो अगे लंघ जाते, सोग भी पिछे रह जांदा है रोग भी पिछे रहिंदा है। संसार चूंके तन दे तल ते जीवदा है रोगी जीवदा है, रोगां विच जीवदा है। संसार चूंके मन दे तल ते जीवदा है तो चिंतावां विच जीवदा है। चिंतत ही दिसे सब को है। हुण मैं फिर अर्ज करां, पुन नाल पाप नहीं कटदे, पाप पुन ते भई कहावत। क्यों? पहले देखना पड़ेगा मनुख पाप क्यों करता है। मैं फिर दोहरावा, पाप दे तीन ही कारण ने, लोभ काम ते हंकार, इस करके पाप करता। किसी का बुरा क्यों सोचता है? हंकार करके। किसी का बुरा क्यों सोचता है? लोभ करके। किसी का बुरा क्यों सोचता है? काम करके। ये पाप है। पाप करता है लोभ करके, हंकार करके, काम करके। पर काम लोभ अहंकार ये क्यों करता है? अज्ञान करके। ना समझिए, इन पता नहीं, दूजे नु दिता गया दुख पलट के वापस आ जाता है, कई गुणा पलट के वापस आता है। ये भी मैं अर्ज करते हैं, दूजे नाल कीती गई बुराई कई गुणा वद होके वापस आउंदी है और अपनी झोली विच पै जांदी है। किसे नूं भाई गुरदास कहिंदे ने, दित्ता लईए आपणा अण दित्ते किछ हथ ना, जो जगत नूं देंदेआं पलट के वापस आउंदा है। मनुख पाप क्यों करदा है? अज्ञान करके। मनुख पुन क्यों करदा है? अज्ञान करके। दान कर रहा है, पाठ कर रहे हैं, तीर्थां ते जा रहे हैं, समझ कख भी कोई नहीं, अज्ञान। पाप दी बुनियाद की सी? अज्ञान। ते पुन दी बुनियाद की सी? अज्ञान। तो गुरबाणी कहिंदी दोवें इक हो जाने, पाप पुन दोवें इक हो जाने। अज्ञान वस होके पुन पिया करदा, अज्ञान वस होके पाप पिया करदा। ना समझी करके पुन पिया करदा, ना समझी करके पाप पिया करदा। तो जद है ही ना समझी तो इनू पाप पुन की समझ है? दोवें अज्ञान तो निकलते पैन। लोभ करके पाप कीता सी, लोभ करके ही पुन पिया करता है। भी थोड़ा बहुत दान देता है बड़ा कुछ मिलेगा, जन्नत मिलेगी, स्वर्ग मिलेगा। बड़ी लंबी चौड़ी मांग है, थोड़ा जिया कुछ पुण कीता है, बड़ा प्रबल हंकार है उन जगत मैनु महान आखे, चंगा चंगा करके आखे। ऐसा पुनीत लबना बड़ा औखा है जो हंकारी ना हो। तो अहंकार ते खुद स्वयं एक पाप है। पाप पुन्न दोए एक समा, इन्हां तो मनुख पार किवें जावे जप करके, ते जप किवें करिए। गुरबाणी कहती है कोई ढंग नहीं है, कोई ढंग नहीं है, कोई तरीका नहीं है। यही कारण है कि जितने अवतार होए अपने ढंग दे होए, एक दा ढंग दूजे नाल नहीं मेल खांदा। प्रिंसिपल गंगा सिंह कहा करदे सन जे सारे अवतार इक्को ही समय होए आउंदे, ते इन्हां दे जीवन दा ते भगती दा ढंग भी इक्को आउंदा, कम से कम मजहबी खून खराबा ते नहीं आउणा सी ना जिहड़ा हुंदा पिया। राजनीति दे नां ते जितना खून खराबा होया उस तो दुगुणा होया धर्म दे नां ते। 1000 साल तक यहूदी मार खांदे रहे, ईसाइयां तो मुसलमानां तो सुलह अजे भी नहीं है इस्लाम नाल। सारे अरब चाहते ने इसराइल तबाह हो गए, अजे भी सुलह कोई नहीं। बौद्ध ते सनातन मत बड़े लंबे समय तक टकराते रहने आपस दे, हिंदू मुसलमान फसाद बड़े भारी होंदे रहने। मुसलमानों दे दो फिरके ने शिया ते सुन्नी, साल दे साल खून खराबा हो जाता है और रज के आता है। सिखां दे अलग अलग विचारधारा करके आपसी खून खराब है, आपस दे मतभेद, धार्मिक मतभेद। प्रिंसिपल गंगा सिंह ने दलील दीती सी, काश ये सारे अवतार इक्को समय आउंदे, और सिर्फ इक्को ही समय नहीं, इन्हां दा ढंग भी इक्को आउंदा, ऐ दुबधा नहीं होनी सी, कम से कम मजहब दे नां ते खून खराबा नहीं होना सी, कसम कम से कम धर्म दे नां ते खून खराबा नहीं होना सी। हुण धर्म ते प्यार है, धर्म ते दया है, धर्म ते संतोख है, धर्म दे दो ही सतून ने, धर्म दे दो पैर ने जिन्हां दे नाल धर्म चलता है। जिवें असी दो पैरां ते चलदे आ ना, धर्म भी दो पैरां ते चलता है। धौल धर्म दया का पूत संतोख था परखे आजन सो, संतोख ते दया दूसरे ते तरस खाना है, हर वक्त दया नाल भरे रहना, हर वक्त वो दया दे नाल भरिया होया धार्मिक मनुख। पर जिथे जिथे किधरे लोड़ पै जांदी उहदी दया कृत बन जांदी, हर वक्त संतोख नाल भरिया होया जिथे जिथे किधरे लोड़ पै जांदी है उहदा संतोख कृत बन जांदा है। एक दुष्ट दे अंदर हर वक्त दुष्ट बना चलदा है, जिथे उहनूं लोड़ पै जांदी उहदा दुष्ट बना कृत बन जांदा है। एक चोर दे अंदर हर वक्त चोरी चल रही है, जिथे उसनों मौका मिलता है चोरी कर लेंदा है। एक दुराचारी दे अंदर हर वक्त दुराचार चलता है, जिथे उसनों मौका मिल जाता है दुराचार कर लेंदा है। एक दुष्ट दे अंदर हर वक्त दुष्टपना चलता है, हर वक्त चलता है, सिर्फ मौका नहीं मिले उन्हों दुष्टपना प्रगट करन दा, मौका नहीं बनया। कानून होवेगा, समाज होवेगा, धार्मिक मनुख दे अंदर हर वक्त दया चलती है, हर वक्त जिथे लोड़ पै जाए उदी दया कृत बन जाती है। धार्मिक मनुख दे अंदर हर वक्त सबर ते संतोख चलता है, जिथे लोड़ पै जाता है उथे सबर ते संतोख कृत दा रूप धारण कर जाता। सबर संतोख उदों कृत बनता है जिथे धार्मिक मनुख देखता है लोड़ है, उदी दया उथे कृत बन जाती है जिथे देखता है इथे लोड़ है ਉਂਜ ਦਇਆ ਦੇ ਨਾਲ ਭਰਿਆ ਹੋਇਆ ਹਿਰਦਾ, ਹਰ ਵਕਤ ਦਇਆ, ਹਰ ਵਕਤ ਸੰਤੋਖ। ਇਹਨਾਂ ਦੋ ਸਤੂਨਾਂ ਤੇ ਧਰਮ ਖੜਾ, ਸੰਤੋਖ ਤੇ ਦਇਆ। ਨਾ ਹਿੰਦੂ ਆਉਂਦੀ ਹੈ, ਨਾ ਮੁਸਲਮਾਨ ਆਉਂਦੀ ਹੈ, ਨਾ ਸਿੱਖ ਆਉਂਦੀ ਹੈ, ਨਾ ਈਸਾਈ ਆਉਂਦੀ ਹੈ, ਨਾ ਯਹੂਦੀ ਆਉਂਦੀ ਹੈ, ਨਾ ਪਾਰਸੀ ਆਉਂਦੀ। ਦਇਆ ਦਇਆ, ਸੰਤੋਖ ਸੰਤੋਖ। ਉਮੀਦ ਇਹ ਗੱਲ ਪਕੜ ਦੇ ਚਾਹੀ। ਹੁਣ ਗੁਰਬਾਣੀ ਦੇ ਚ ਬੈਠੇ ਭਗਤ ਕਬੀਰ ਕਹਿੰਦੇ ਨੇ, ਢੰਗ ਤੇ ਕੋਈ ਵੀ ਨਹੀਂ ਹੈ। ਜੇ ਮੇਰੇ ਕੋਲ ਸਿਮਰਨ ਦਾ ਢੰਗ ਪੁੱਛੋ ਤੇ ਕੋਈ ਵੀ ਨਹੀਂ ਹੈ, ਹੈ ਹੀ ਨਹੀਂ। ਅਗਰ ਵਾਕਈ ਇੱਕੋ ਹੀ ਢੰਗ ਹੁੰਦਾ ਤਾਂ ਕਮ ਸੇ ਕਮ ਸਾਰੇ ਅਵਤਾਰਾਂ ਦਾ ਢੰਗ ਤੇ ਇੱਕੋ ਹੋਣਾ ਚਾਹੀਦਾ ਸੀ। ਨੱਚ ਰਹੇ ਨੇ ਕ੍ਰਿਸ਼ਨ, ਮੁਰਲੀ ਵਜਾ ਰਹੇ ਨੇ, ਗਾ ਰਹੇ ਨੇ, ਮੈਦਾਨ ਏ ਜੰਗ ਦੇ ਚ ਵੀ ਉਹਨਾਂ ਦੇ ਕੋਲੋਂ ਜਿਹੜੇ ਬੋਲ ਨਿਕਲਦੇ ਨੇ ਕੰਠ ਦੇ ਚ, ਉਹਨੂੰ ਕਹਿੰਦੇ ਨੇ ਭਗਵਤ ਗੀਤਾ, ਪਰਮਾਤਮਾ ਦੇ ਗੀਤ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁਰਬ ਤੇ ਮੈਨੂੰ ਯਾਦ ਹੈ, ਰਾਧਾ ਕ੍ਰਿਸ਼ਨ ਜੋ ਭਾਰਤ ਦੇ ਉਸ ਸਮੇਂ ਰਾਸ਼ਟਰਪਤੀ ਸਨ, ਗੁਰਪੁਰਬ ਤੇ ਪ੍ਰਾਈਮ ਮਿਨਿਸਟਰ ਜਾਂ ਰਾਸ਼ਟਰਪਤੀ ਲਾਜ਼ਮੀ ਦਿੱਲੀ ਦੇ ਚ ਆਉਂਦਾ ਹੈ। ਪੁਰਾਣੀ ਪ੍ਰਥਾ ਬਣੀ ਹੋਈ ਹੈ, ਬੋਲਦਾ ਵੀ ਹੈ। ਉਹ ਆਇਆ ਸੀ, ਮੈਨੂੰ ਉਸਦੇ ਬੋਲ ਅਜੇ ਤੱਕ ਯਾਦ ਨੇ, ਨਹੀਂ ਬੋਲੇ। ਉਹਨੇ ਗੱਲ ਇੱਥੋਂ ਆਰੰਭ ਕੀਤੀ, ਗੁਰੂ ਨਾਨਕ ਨੇ ਕੋਈ ਧੋਣੇ ਨਹੀਂ ਤਪਾਏ, ਗੁਰੂ ਨਾਨਕ ਨੇ ਪ੍ਰਾਣਾਯਮ ਵੀ ਨਹੀਂ ਕੀਤਾ, ਗੁਰੂ ਨਾਨਕ ਨੇ ਬਹੁਤ ਸਾਰੇ ਧਰਮ ਗ੍ਰੰਥਾਂ ਦੇ ਚ ਵੀ ਮਗਜ਼ਮਾਰੀ ਨਹੀਂ ਕੀਤੀ, ਗੁਰੂ ਨਾਨਕ ਨੇ ਜਲ ਧਾਰਾ ਵੀ ਨਹੀਂ ਕੀਤੀ, ਗੁਰੂ ਨਾਨਕ ਨੇ ਨੇਤੀ ਧੋਤੀ ਦੀ ਸਾਧਨਾ ਜੋ ਆਮ ਧਾਰਮਿਕ ਲੋਕ ਕਰਦੇ ਨੇ ਹਿੰਦੂ ਜਗਤ ਦੇ, ਨਹੀਂ ਕੀਤੀ। ਫਿਰ ਆਖਰੀ ਸ਼ਬਦ ਸਨ ਉਸਦੇ, ਗੁਰੂ ਨਾਨਕ ਨੇ ਕੋਈ ਜਪ ਨਹੀਂ ਕੀਤਾ, ਕੋਈ ਤਪ ਨਹੀਂ ਕੀਤਾ। ਇਹ ਲਫ਼ਜ਼ ਵੀ ਸਨ, ਕੋਈ ਜਪ ਨਹੀਂ ਕੀਤਾ, ਕੋਈ ਤਪ ਨਹੀਂ ਕੀਤਾ, ਸਿਰਫ ਗਾਇਆ ਹੈ, ਗਾਇਆ ਹੈ, ਇਤਨੇ ਪ੍ਰਾਣਾ ਨਾਲ ਗਾਇਆ ਹੈ, ਇਤਨੀ ਇਕਾਗਰਤਾ ਨਾਲ ਗਾਇਆ ਹੈ, ਇਤਨੇ ਜੁੜ ਕੇ ਗਾਇਆ ਹੈ ਕਿ ਗਾਉਣਾ ਹੀ ਜਪ ਬਣ ਗਿਆ, ਗਾਉਣਾ ਹੀ ਤਪ ਬਣ ਗਿਆ, ਗਾਉਣਾ ਹੀ ਸਮਾਧੀ ਬਣ ਗਿਆ, ਗਾਉਣਾ ਹੀ ਪਰਮਾਤਮਾ ਬਣ ਗਿਆ। ਨਾਨਕ ਭਉ ਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ, ਜੋਗ ਬਣਿਆ ਤੇਰਾ ਕੀਰਤਨ ਗਾਈ। ਗਾਉਣਾ ਹੀ ਜੋਗ ਬਣ ਗਿਆ, ਗਾਉਣਾ ਹੀ ਜਪ ਬਣ ਗਿਆ, ਗਾਉਣਾ ਹੀ ਤਪ ਬਣ ਗਿਆ। ਮਰਦਾਨਿਆਂ ਰਬਾਬ ਛੇੜ ਬਾਣੀ ਆਈਏ, ਗਾ ਰਹੇ ਨੇ ਮਰਦਾਨਿਆਂ। ਹੁਣ ਕੀਰਤਨ ਸੁਣਨ ਨੂੰ ਜੀ ਕਰਦਾ, ਕਰ, ਉਹ ਸੁਣਾਉਂਦਾ। ਅੱਧਾ ਘੰਟਾ ਬੋਲਿਆ ਸੀ, ਗੁਰੂ ਨਾਨਕ ਦੇ ਕੀਰਤਨ ਤੇ ਬੋਲਿਆ ਸੀ, ਗੁਰੂ ਨਾਨਕ ਦੀ ਗਾਇਕੀ ਤੇ ਬੋਲਿਆ ਸੀ, ਔਰ ਫਿਰ ਅਖੀਰਲੇ ਸ਼ਬਦ ਸਨ ਉਸਦੇ, ਕਿਵੇਂ ਗਾਉਣਾ ਚਾਹੀਦਾ ਹੈ ਗੁਰੂ ਨਾਨਕ ਤੋਂ ਸਿੱਖੋ, ਕਿਵੇਂ ਗਾਇਨ ਕਰਨਾ ਚਾਹੀਦਾ ਹੈ ਗੁਰੂ ਨਾਨਕ ਤੋਂ ਸਿੱਖੋ। ਬਸ ਕਹਿੰਦੇ ਮੇਰੀ ਇਹੀ ਸਿੱਖਿਆ, ਮੇਰਾ ਇਹੀ ਕਹਿਣਾ ਤੁਹਾਨੂੰ, ਸਿੱਖੋ ਗੁਰੂ ਨਾਨਕ ਤੋਂ ਕਿਵੇਂ ਗਾਉਣਾ। ਜੋਗ ਬਣਿਆ ਤੇਰਾ ਕੀਰਤਨ ਗਾਈ, ਗਾਵੇ ਬੜੇ ਪ੍ਰਾਣਾ ਨਾਲ, ਲੇਕਿਨ ਮਹਾਤਮਾ ਬੁੱਧ ਨਹੀਂ ਗਾਉਂਦੇ, ਉਹ ਚੁੱਪ ਬੈਠੇ ਨੇ, ਉਹਨਾਂ ਦਾ ਢੰਗ ਹੀ ਹੋਰ ਹੈ। ਤੂੰ ਕਹਿ ਦਈਏ ਮਹਾਤਮਾ ਨਹੀਂ ਹੈ, ਇਹ ਵਕਤ ਦਾ ਅਵਤਾਰੀ ਪੁਰਸ਼ ਨਹੀਂ ਹੈ, ਨਹੀਂ, ਏਸ਼ੀਆ ਦਾ ਚਾਨਣ ਕਹਿਲਾਇਆ, ਬਹੁਤ ਸਾਰੇ ਦੇਸ਼ ਮਹਾਤਮਾ ਬੁੱਧੀ ਵਿਚਾਰਧਾਰਾ ਦੀ ਲਪੇਟ ਦੇ ਚ ਆਏ, ਚਾਈਨਾ, ਜਾਪਾਨ, ਲਾਓਸ, ਕੰਬੋਡੀਆ, ਵੈਟਨਾਮ, ਸਿੱਕਮ, ਤਿੱਬਤ, ਭੂਟਾਨ, ਲੰਕਾ, ਬਰਮਾ, ਸਿਆਮ, ਜਿਹਦਾ ਅੱਜ ਕੱਲ੍ਹ ਨਾਮ ਥਾਈਲੈਂਡ ਹੈ, ਲੇਹ ਲਦਾਖ ਔਰ ਸਾਰਾ ਅਫਗਾਨਿਸਤਾਨ, ਭਾਵੇਂ ਅੱਜ ਇਸਲਾਮ ਹੈ, ਉਸ ਵਕਤ ਸਾਰਾ ਬੁੱਧਿਸਟ ਹੋ ਗਿਆ ਸੀ। ਦੁਨੀਆ ਦੀ ਸਭ ਤੋਂ ਖੂਬਸੂਰਤ ਮੂਰਤੀ ਤੇ ਉੱਚੀ ਮੂਰਤੀ ਮਹਾਤਮਾ ਬੁੱਧ ਦੀ ਅਫਗਾਨਿਸਤਾਨ ਦੀ ਸੀ, ਦਾਸ ਨੇ ਦਰਸ਼ਨ ਕੀਤੇ ਨੇ ਉਸਦੇ ਬਾਮੀਆਂ ਦੇ ਵਿੱਚ। ਪਹਾੜ ਨੂੰ ਤਰਾਸ਼ ਕੇ ਬਣਾਈ ਗਈ ਸੀ, ਇਹ ਨਹੀਂ ਕਿਧਰੋਂ ਬਣਾ ਕੇ ਉੱਥੇ ਫਿੱਟ ਕੀਤੀ ਗਈ, ਐਸਾ ਨਹੀਂ ਸੀ। ਪਹਾੜ ਨੂੰ ਤਰਾਸ਼ ਕੇ ਬਣਾਈ ਗਈ, 110 ਫੁੱਟ ਉੱਚੀ, ਦੁਨੀਆਂ ਦੀ ਸਭ ਤੋਂ ਉੱਚੀ ਮੂਰਤੀ ਔਰ ਦੁਨੀਆਂ ਦੀ ਸਭ ਤੋਂ ਖੂਬਸੂਰਤ ਮੂਰਤੀ ਪਿਛਲੇ ਦਿਨੀ ਤੋੜ ਦਿੱਤੀ ਗਈ ਹੈ, ਸ਼ਾਇਦ ਤੁਹਾਨੂੰ ਪਤਾ ਹੋਵੇ। ਤਾਲਿਬਾਨ ਦਾ ਰਾਜ ਹੈ, ਉਹਨਾਂ ਨੇ 4 ਸਾਲ ਪਹਿਲੇ ਐਲਾਨ ਕੀਤਾ ਸੀ ਤੋੜਨੀ ਹੈ। ਉਦੋਂ ਸਭ ਤੋਂ ਪਹਿਲੇ ਅਪੀਲ ਕੀਤੀ ਚਾਈਨਾ ਨੇ, ਬਹੁਤ ਖੂਬਸੂਰਤ ਮੂਰਤੀ ਹੈ, ਨਾ ਤੋੜੋ। ਫਿਰ ਥਾਈਲੈਂਡ ਨੇ ਅਪੀਲ ਕੀਤੀ, ਭਾਰਤ ਨੇ ਕੀਤੀ, ਦੂਰ ਕਿਉਂ ਜਾ ਅਮੈਰੀਕਾ ਨੇ ਕੀਤੀ, ਇੰਗਲੈਂਡ ਨੇ ਕੀਤੀ, ਫਰਾਂਸ ਨੇ ਕੀਤੀ। ਇਹ ਦੁਨੀਆਂ ਦੀ ਬਹੁਤ ਖੂਬਸੂਰਤ ਮੂਰਤੀ ਹੈ, 20-25 ਸਾਲ ਮਿਹਨਤ ਕਰਕੇ ਬੌਧ ਭਿਕਸ਼ੂਆਂ ਨੇ ਬਣਾਈ ਹੈ, ਨਾ ਤੋੜੋ। ਉਦੋਂ ਰੁਕ ਗਏ, ਪਰ ਹੁਣ ਥੋੜੇ ਦਿਨ ਹੋਏ, ਉਹਨਾਂ ਨੇ ਫਿਰ ਮੀਟਿੰਗ ਕੀਤੀ ਤੇ ਫੈਸਲਾ ਕਰ ਦਿੱਤਾ, ਭਾਵੇਂ ਕੋਈ ਅਪੀਲ ਕਰਦਾ ਕਰੇ ਪਿਆ, ਤੋੜਨੀ ਹੈ, ਤੋੜ ਦਿੱਤੀ ਹੈ, ਤੋਪਾਂ ਨਾਲ ਤੋੜ ਦਿੱਤੀ ਹੈ, ਉਹਦੇ ਟੁਕੜੇ ਟੁਕੜੇ ਕਰ ਦਿੱਤੇ। ਭਾਰਤ ਵਿੱਚ ਮੈਂ ਰੋਂਦੇ ਹੋਏ ਬੌਧ ਭਿਕਸ਼ੂਆਂ ਦਾ ਜਲੂਸ ਦੇਖਿਆ ਸੀ, ਰੋਂਦੇ ਹੋਏ ਨਿਕਲੇ ਜਿਸ ਦਿਨ ਉਹ ਮੂਰਤੀ ਤੋੜੀ ਗਈ, ਰੋਂਦੇ ਹੋਏ ਨਿਕਲ ਰਹੇ ਸਨ। ਚਾਂਦਨੀ ਚੌਂਕ ਦੇ ਵਿੱਚ ਉਹਨਾਂ ਦਾ ਜਲੂਸ ਨਿਕਲਿਆ ਸੀ, ਉਹਨਾਂ ਨੂੰ ਪ੍ਰੋਟੈਸਟ ਕੀਤਾ ਸੀ ਵੀ ਜ਼ੁਲਮ ਹੋਇਆ, ਅਨਰਥ ਹੋਇਆ, ਮੂਰਤੀ ਇਹਨਾਂ ਦਾ ਕੀ ਵਿਗਾੜ ਰਹੀ ਸੀ। ਮਹਿਰਜ਼ ਕਰਾਂ, ਸਾਰਾ ਅਫਗਾਨਿਸਤਾਨ ਮਹਾਤਮਾ ਬੁੱਧ ਦੀ ਲਪੇਟ ਵਿੱਚ ਆਇਆ। ਉਹਦਾ ਢੰਗ ਕੀ ਸੀ? ਚੁੱਪ ਬੈਠਾ, ਬਸ ਧਿਆਨ ਸਾਧਨਾ, ਅੱਖਾਂ ਮੀਟ ਕੇ। ਕੋਈ ਸੋਚ ਵੀ ਨਹੀਂ ਸਕਦਾ ਇਹ ਬੰਦਾ ਨੱਚੇਗਾ, ਮੁਰਲੀ ਵਜਾਏਗਾ, ਸਖੀਆਂ ਦੇ ਚ ਨੱਚੇਗਾ, ਸਖੀਆਂ ਦੇ ਤੇ ਤਿਆਗੀ, ਇਹ ਸਿਰ ਤੇ ਸੋਨੇ ਦਾ ਤਾਜ ਰੱਖੇਗਾ, ਇਹ ਤੇ ਸਿਰਫ ਇੱਕ ਚਾਦਰ ਲਪੇਟਦਾ, ਪੈਰਾਂ ਦੇ ਚ ਖਣਾਵਾਂ ਪਹਿਨਦਾ, ਤਾਲਮੇਲ ਹੀ ਨਹੀਂ ਬੈਠਦਾ ਕ੍ਰਿਸ਼ਨ ਨਾਲ, ਮਹਾਤਮਾ ਬੁੱਧ ਦਾ। ਕਿਸੇ ਅਵਤਾਰੀ ਪੁਰਸ਼ ਦਾ ਆਪਸ ਦੇ ਤਾਲਮੇਲ ਨਹੀਂ ਬੈਠਦਾ, ਇਹ ਵੀ ਮੈਂ ਅਰਜ਼ ਕਰਾਂ, ਦੂਰ ਕਿਉਂ ਜਾਓ, ਕ੍ਰਿਸ਼ਨ ਦਾ ਤਾਲਮੇਲ ਰਾਮ ਨਾਲ ਵੀ ਨਹੀਂ ਬੈਠਦਾ। ਮਨੁੱਖ ਸੋਚ ਵੀ ਨਹੀਂ ਸਕਦਾ, ਰਾਮ ਮੁਰਲੀ ਵਜਾ ਸਕਦਾ ਤੇ ਨੱਚ ਸਕਦਾ ਤੇ ਗਾ ਸਕਦਾ, ਉਹ ਗੰਭੀਰ ਪੁਰਸ਼ ਹੈ, ਉਹ ਹਰ ਵਕਤ ਆਪਣੇ ਆਪ ਨੂੰ ਮਰਿਆਦਾ ਚ ਰੱਖਦਾ, ਮੇਰੀ ਜ਼ਿੰਦਗੀ ਮਰਿਆਦਾ ਦੀ ਉਲੰਘਣਾ ਨਾ ਕਰ ਦੇਵੇ, ਮੈਂ ਕੋਈ ਸਮਾਜ ਦੀ ਮਰਿਆਦਾ ਨਹੀਂ ਤੋੜਨੀ। ਇਸ ਵਾਸਤੇ ਭਾਰਤ ਵਾਸੀਆਂ ਨੇ ਉਸਨੂੰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਕਹਿ ਦਿੱਤਾ। ਪਰ ਮੈਂ ਫਿਰ ਅਰਜ਼ ਕਰਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਧਿਆਨ ਸਾਧਨਾ ਦਾ ਯੋਗ ਵੀ ਹੈ, ਕੀਰਤਨ ਸਾਧਨਾ ਦਾ ਯੋਗ ਵੀ ਹੈ, ਇੰਜ ਕਹਿ ਲਓ 36 ਪ੍ਰਕਾਰ ਦਾ ਪਰੋਸਿਆ ਹੋਇਆ ਥਾਲ ਭੋਜਨ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਇੱਕ ਸਬਜ਼ੀ ਇੱਕ ਦਾਲ, ਮੈਂ ਤੋਹਿਨ ਨਹੀਂ ਕਰ ਰਿਹਾ, ਅਵਤਾਰੀ ਪੁਰਸ਼ਾਂ ਨੇ ਪੇਸ਼ ਕੀਤੀ ਹੈ, ਇੱਕ ਦਾਲ ਇੱਕ ਰੋਟੀ ਰੱਖ ਦਿੱਤੀ ਹੈ, ਖਾਓ, ਭੁੱਖ ਮਿਟ ਜਾਂਦੀ ਹੈ, ਮਿਟ ਜਾਂਦੀ ਹੈ। ਪਰ 36 ਪ੍ਰਕਾਰ ਦੇ ਭੋਜਨ ਪਰੋਸ ਕੇ ਰੱਖ ਦਿੱਤੇ, ਜਿਹੜੀ ਚੀਜ਼ ਚੰਗੀ ਲੱਗਦੀ ਹੈ ਖਾ ਲਓ, ਮੈਂ ਇੰਨਾ ਹੀ ਇਸ਼ਾਰਾ ਕਰ ਸਕਦਾ, ਜੋ ਕੁਝ ਚੰਗਾ ਲੱਗਦਾ। ਕੀਰਤਨ ਵੀ ਕਿਸੇ ਲਈ ਸਿਮਰਨ ਹੋ ਸਕਦਾ, ਕਥਾ ਵੀ ਸਿਮਰਨ ਹੈ, ਵਾਹਿਗੁਰੂ ਵਾਹਿਗੁਰੂ ਦਾ ਜਪ ਵੀ ਸਿਮਰਨ ਹੋ ਸਕਦਾ, ਲੰਬੀ ਚੌੜੀ ਬਾਣੀ ਦਾ ਪਾਠ ਵੀ ਸਿਮਰਨ ਹੋ ਸਕਦਾ, ਯਾਦ ਹੀ ਤੇ ਕਰਨਾ। ਸਿਮਰਨ ਦਾ ਮਤਲਬ ਕਿ ਯਾਦ, ਜਿਸ ਕੰਮ ਦੇ ਕਰਦੇ ਹਾਂ ਉਹਦੀ ਯਾਦ ਆਵੇ। ਤੇ ਹੁਣ ਮੈਂ ਅਰਜ਼ ਕਰਾਂ, ਸੇਵਾ ਵੀ ਸਿਮਰਨ ਹੋ ਸਕਦੀ ਹੈ, ਸੇਵਾ ਸਿਮਰਨ ਅਲੱਗ ਅਲੱਗ ਨਹੀਂ ਹੈ, ਇੰਜ ਵੀ ਕਹਿ ਦੋ। ਅਗਰ ਕੋਈ ਸੇਵਾ ਇੰਝ ਕਰ ਰਿਹਾ, ਮੈਂ ਗੁਰੂ ਨੂੰ ਛਕਾ ਰਿਹਾ, ਮੈਂ ਗੁਰੂ ਦੇ ਅੱਗੋਂ ਭਾਂਡੇ ਰੱਖ ਰਿਹਾ, ਮੈਂ ਪ੍ਰਭੂ ਦੀ ਮੂਰਤੀ ਨੂੰ ਪਾਣੀ ਪਿਲਾ ਰਿਹਾ, ਮਹਾਨ ਜਾਣ ਕੇ ਸੇਵਾ ਕਰ ਰਿਹਾ, ਰੱਬ ਜਾਣ ਕੇ ਸੇਵਾ ਕਰ ਰਿਹਾ, ਯਕੀਨ ਜਾਣੋ ਇਹ ਸੇਵਾ ਪ੍ਰਭੂ ਨਾਲ ਜੁੜ ਦੇਗੀ। ਗੱਪਾਂ ਮਾਰਦੇ ਲੰਗਰ ਦੀਆਂ ਰੋਟੀਆਂ ਬਣਾਈਆਂ ਜਾ ਰਹੀਆਂ ਨੇ ਤੇ ਕੌੜਾ ਬੋਲ ਕੇ ਲੰਗਰ ਵੰਡਿਆ ਜਾ ਰਿਹਾ, ਇਹ ਸੇਵਾ ਪੁੰਨ ਦੀ ਥਾਂ ਤੇ ਪਾਪ ਹੈ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਹ ਸੇਵਾ ਵੀ ਸਿਮਰਨ ਹੈ। मैं भुलदा नहीं जिथे गुरुद्वारा ओंकारेश्वर है, हुण ते ओह साधु नहीं रहा। ओह हर एक नूं भगवन करके बुलांदा सी, आओ भगवन बैठो। मैं देखिया सिर्फ उहदा इह तकिया कलाम ही नहीं सी कि हर एक नूं भगवन कहना, हर एक नूं भगवन जाण के ही गल करदा सी, भगवान जाण के ही हर एक नूं गल करदा सी, आओ भगवन बैठो। भले दिन साए भगवान आपके दर्शन हुए, हर एक नो भगवान कही जाना। गुरु जान के पंगत दे जो लंगर वंड रहे है, ये सेवा भाग लाएगी। गुरु जान के जो लंगर बना रहे है, ये सेवा भाग लाएगी। ये भी मैं अर्ज करा, ये सेवा ही सिमरन है, दूर जान की की लोड़ है। कोई ढंग नहीं है सिमरन दा, कोई ढंग नहीं है, कोई ढंग नहीं है भोजन खाण दा। लेकिन फिर भी एक ढंग है, हुण दूजी गल सुन लो। भोजन दी बुरकी कन दे च नहीं पानी, अख दे च नहीं पानी, मूंह दे च पानी। मैं फिर दलील रख दिया, 36 प्रकार दा भोजन किसी दे अगों रखिए ते अगला कहे ढंग दसो, इन भुख नहीं लगी। कोई ढंग नहीं, फिर भी ढंग है। भोजन की बुरकी नक दे च नहीं पानी, अख दे च नहीं पानी, कन दे च नहीं पानी, मूंह दे च पानी है। फिर भी जपदा ढंग है, रसना नाम जपो तब मथिए इन बिद अमृत पाओ। जपना ते रसना नाल है, जबान ने जपना। हुण मैं ये अर्ज करा, जबान चो जेड़ा अखर निकले, बोल निकले, धुन निकले, मन उसनों सुने, इनू जप कहिंदे ने। यह जप सारी बाणी का भी हो सकता है, एक अखर का भी हो सकता है। सारी बाणी भी सिमरन इस चक्कर च ना पैना किधरे, ए जी बाणी का पाठ पिया करता है जी, जप करता ही नहीं, फिर इस चक्कर च ना पैना, सब सिमरन है। पर कदों सिमरन है, जब जप हो गए, जबान उचारण करे ते मन सुने। ये तां हो सकदा है बाणी कंठ होवे, हो नहीं सकदा। जप मन मेरे गोविंद की बाणी, गुरबाणी पढ़न वाले सुनन वाले ते बहुत आउणगे, जपेगा ते ओ बाणी कंठ होवे, ते नहीं जप सकदा, मुश्किल है। जपण वास्ते रसना उचारण करे मन सुने। जप मन मेरे गोविंद की बाण, उंज पढ़न दे भी बैन में, गावो पढ़ो सुनो तुम भाई, गुरपूरे तू राख्या, गाओ पढ़ो सुनो। लेकिन जप मन मेरे गोविंद की बाणी, हुण जपण वास्ते ती कंठ चाहिए, उंज नहीं जपी जा सकदी। जे कोई इस तरह की तर्क करे, मैं पंजाबी नहीं जानता, मैनू तो कई दफा हैरान, में एक करामात ही दिसदी है, आ बीबी जिन्हें 6 महीने पहले किधरे अमृत पान किया। पर मैनू हैरानगी है, इन्हें 2 महीने च पंजाबी सीख ले, ते 4 महीने खुले पाठ का भोग पा छड़िया गुरु ग्रंथ साहब का। संस्कृति श्लोक ते जयदेव का पदा शुद्ध नहीं पढ़ती सी, ज्ञानी बविंदर सिंह जी ने शुद्ध करा दिता रोज मेहनत करके। हुण करामात नहीं ते होर की, जी दी मादरी जबान भी यह नहीं है। ते हुण सिख या सिखां दे बच्चे बहानेबाजी करन, ये तो बहानेबाजी और कुछ भी नहीं है। इन्हें 6 महीने च पंजाबी सिख ली, पढ़ती है बड़ी सोहनी। ऐ दरबार साहब दे जिन्हां नूं अखंड पाठी रखिया जांदा, उन्हां कोल जयदेव दा पदा सुनदे ने पहले, सुनाओ, इन्हें तुहानूं पढ़ के सुना दिता। कठिन है, औखा है। ते जे 6 महीने च पंजाबी भी पढ़ सकती है, ते जयदेव का पदा भी थानू सुना सकती है, संस्कृति श्लोक भी सुना सकती है, ते फिर गुरसिख सिख घराने दा पंजाब चो आया होवे, पंजाबी नहीं जानदा, इहदा मतलब है धन की इतनी प्रबल भुख है, अजे धर्म की भुख पैदा ही नहीं हुई, नहीं हुई। ਜਿਹਦੀ ਭੁੱਖ ਹੋਵੇ ਉਸ ਵਾਸਤੇ ਮਨੁੱਖ ਯਤਨ ਕਰਦਾ ਹੈ। ਪਦਾਰਥਾਂ ਦੀ ਇਤਨੀ ਪ੍ਰਬਲ ਭੁੱਖ ਹੈ, ਪਰਮਾਤਮਾ ਦੀ ਭੁੱਖ ਹੀ ਕੋਈ ਨਹੀਂ। ਜਿਹਦੀ ਭੁੱਖ ਨਹੀਂ ਤਾਂ ਉਹਦੇ ਵਾਸਤੇ ਕੀ ਉਦਮ ਕੀਤਾ ਜਾਏ। ਚਲੋ ਇੱਕ ਤਰਕ ਨਹੀਂ ਆਉਂਦੀ ਪੰਜਾਬੀ, ਜਾਂ ਬਿਲਕੁਲ ਅਨਪੜ੍ਹ ਹਾਂ, ਕਦੀ ਸਕੂਲ ਨਹੀਂ ਦੇਖਿਆ, ਫਿਰ ਕੀ ਕਰੀਏ। ਇਹਦੇ ਬਾਰੇ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸੁਣ ਲੈਣਾ। ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ। ਜਿਹੜਾ ਪੜ੍ਹਾ ਲਿਖਾ ਬ੍ਰਾਹਮਣ ਹੁੰਦਾ ਉਹਨੂੰ ਕਹਿੰਦੇ ਨੇ ਚਤੁਰਵੇਦੀ, ਤ੍ਰਿਵੇਦੀ, ਦੁਵੇਦੀ, ਖੱਟ ਸ਼ਾਸਤਰੀ, ਬਿਲਕੁਲ ਅਨਪੜ੍ਹ, ਉਹਨੂੰ ਬਨਾਰਸ ਕਹਿੰਦੇ ਨੇ ਓਮੀ। ਬਸ ਓਮ ਓਮ ਜਪ ਸਕਦਾ, ਹੋਰ ਕੁਛ ਨਹੀਂ। ਹਰੀ ਓਮ ਹਰੀ ਓਮ, ਬਸ ਇੰਨਾ ਹੀ ਕਰ ਸਕਦਾ, ਹੋਰ ਕੁਛ ਵੀ ਨਹੀਂ। ਓਮੀ ਤੋਂ ਮੁਰਾਦ ਆਉਂਦਾ ਅਨਪੜ੍ਹ ਬ੍ਰਾਹਮਣ, ਅਨਪੜ੍ਹ। ਇਹ ਅਨਪੜ੍ਹ ਨੂੰ ਬੁਲਾਉਣ ਦਾ ਢੰਗ ਹੈ। ਅਗਰ ਬ੍ਰਾਹਮਣ ਹੋ ਕੇ ਅਨਪੜ੍ਹ ਹੈ, ਸੰਸਕ੍ਰਿਤ ਨਹੀਂ ਪੜ੍ਹੀ, ਸ਼ਾਸਤਰ ਨਹੀਂ ਪੜ੍ਹੇ, ਉਪਨਿਸ਼ਦਾਂ ਨਹੀਂ ਪੜ੍ਹੀਆਂ, ਵੇਦ ਨਹੀਂ ਪੜ੍ਹੇ, ਉਹਨੂੰ ਬੁਲਾਉਣ ਦਾ ਢੰਗ ਹੈ ਓਮੀ। ਇਹ ਸਿਰਫ ਹਰੀ ਓਮ ਹਰੀ ਓਮ ਜਪ ਸਕਦਾ, ਬਾਕੀ ਕੁਛ ਵੀ ਨਹੀਂ। ਤਾਂ ਹੁਣ ਸਤਿਗੁਰੂ ਕਹਿੰਦੇ ਨੇ ਪੜਿਆ ਹੋਵੇ ਗੁਨਾਹਗਾਰ। ਚਾਰ ਵੇਦ ਵੀ ਪੜ੍ਹਾ ਲਿਖਾ, 108 ਉਪਨਿਸ਼ਦਾਂ ਵੀ ਪੜ੍ਹ ਲਈਆਂ ਨੇ, 27 ਸਿਮਰਤੀਆਂ ਵੀ ਪੜ੍ਹ ਲਈਆਂ ਨੇ, 18 ਪੁਰਾਣ ਵੀ ਪੜ੍ਹ ਲਏ ਨੇ, 6 ਸ਼ਾਸਤਰ ਵੀ ਪੜ੍ਹ ਲਏ ਨੇ, ਪਰ ਗੁਨਾਹ ਕਰਦਾ, ਪਾਪ ਕਰਦਾ, ਬੁਰਾ ਸੋਚਦਾ, ਅੰਦਰੋਂ ਬੁਰੇ ਵਿਚਾਰ ਗਏ ਨੇ। ਐਸੇ ਪੜ੍ਹੇ ਲਿਖੇ ਨਾਲੋਂ ਉਹ ਅਨਪੜ੍ਹ ਓਵੇਂ ਹੀ ਚੰਗਾ ਹੈ, ਉਹਨੂੰ ਮਾਰ ਨਹੀਂ ਪਏਗੀ। ਓਮ ਓਮ ਜਪ ਕੇ ਜਿਹਨੇ ਆਪਣੇ ਵਿਚਾਰ ਨਿਰਮਲ ਕਰ ਰਹੇ ਨੇ, ਓਮ ਓਮ ਜਪ ਕੇ ਜਿਹਨੇ ਆਪਣਾ ਹਿਰਦਾ ਸ਼ੁੱਧ ਕਰ ਲਿਆ, ਓਮ ਓਮ ਜਪ ਕੇ ਜਿਸਨੇ ਆਪਣੀ ਭਾਵਨਾ ਸ਼ੁੱਧ ਕਰ ਲਈ ਹੈ, ਸਤਿਗੁਰ ਕਹਿੰਦੇ ਨੇ ਇਹਨੂੰ ਮਾਰ ਨਹੀਂ ਪਏਗੀ, ਇਹ ਬਖਸ਼ਿਆ ਜਾਏਗਾ, ਇਹ ਮੁਕਤ ਹੋ ਗਿਆ। ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਵਾਰੀਏ। ਬਾਣੀ ਤੈਨੂੰ ਕੰਠ ਨਹੀਂ, ਵਾਹਿਗੁਰੂ ਤੇ ਕੰਠ ਹੈ ਨਾ, ਇੰਨਾ ਤੇ ਹੋ ਸਕਦਾ। ਤੇ ਜੇ ਇੰਨਾ ਹੀ ਨਹੀਂ ਤਾਂ ਫਿਰ ਕਹਿਣਾ ਪੈਗਾ ਗੂੰਗਾ, ਫਿਰ ਰਸਨਾ ਬੋਲਦੀ ਨਹੀਂ ਤੇਰੀ, ਇੰਨਾ ਤੇ ਕਹਿ ਸਕਦਾ। ਇਹ ਵੀ ਇੱਕ ਢੰਗ ਹੈ, ਇੱਕ ਅੱਖਰ ਦਾ ਕੀਰਤਨ। ਹੁਣ ਤੁਸੀਂ ਆਖੋ ਇੱਕ ਅੱਖਰ ਉਚਾਰਨ ਕਿਵੇਂ ਕਰਨਾ, ਕੀ ਉਚਾਰਨ ਕਰਨਾ? ਕੁਛ ਵੀ ਨਹੀਂ। ਸਤਿਗੁਰ ਨੇ, ਮੈਂ ਫਿਰ ਅਰਜ਼ ਕਰਦੇ ਹਾਂ, ਰੋਟੀ ਖਾਣ ਦਾ ਕੋਈ ਢੰਗ ਨਹੀਂ, ਫਿਰ ਵੀ ਢੰਗ ਹੈ। ਅਗਰ ਕੋਈ ਢੰਗ ਪੁੱਛਦਾ ਤਾਂ ਭੁੱਖਾ ਨਹੀਂ ਹੈ, ਫਿਰ ਵੀ ਇੱਕ ਢੰਗ ਹੈ, ਭੋਜਨ ਦੀ ਬੁਰਕੀ ਮੂੰਹ ਚ ਪਾਣੀ ਪਏਗੀ। ਸਿਮਰਨ ਦਾ ਕੋਈ ਢੰਗ ਨਹੀਂ ਹੈ, ਜਪ ਦਾ ਕੋਈ ਢੰਗ ਨਹੀਂ ਹੈ, ਫਿਰ ਵੀ ਇੱਕ ਢੰਗ ਹੈ। ਇਹ ਅੱਖਰ, ਇਹ ਇੱਕ ਸ਼ਬਦ ਉਤਨੀ ਦੇਰ ਵਿੱਚ ਪੂਰਾ ਉਚਾਰਨ ਹੋ ਜਾਏ ਜਿਤਨੀ ਦੇਰ ਲੱਗਦੀ ਹੈ ਇੱਕ ਦਮ ਨੂੰ, ਇੱਕ ਦਮ ਨੂੰ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦੂਸਰਾ ਭਾਈ ਸਾਹਿਬ ਭਾਈ ਨੰਦ ਲਾਲ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੀ ਬੋਲ, ਲਬਾ ਲੱਭੇ ਕੁੰ ਦੰਬ ਦਮ ਨੋਸ਼ਕੁਨ, ਵਮੇ ਹਰਦਵਾਲੋਂ ਫਰਾਮੋਸ਼ਕੁਨ। ਭਾਵੇਂ ਜ਼ਫਰਨਾਮੇ ਦੇ ਬੋਲਣੇ, ਐ ਔਰੰਗਜ਼ੇਬ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ, ਕੁਛ ਵੀ ਨਹੀਂ ਹੈ। ਇਹਨਾਂ ਪਿਆਲਿਆਂ ਨੂੰ ਭਰ ਲੈ ਖੁਦਾ ਦੇ ਨਾਮ ਨਾਲ, ਅੱਲਾਹੋ ਅੱਲਾਹੋ ਜਪਿਆ ਕਰ। ਨਿਰਵੈਰ ਹਿਰਦਾ ਸਾਰਿਆਂ ਨੂੰ ਇੱਕੋ ਹੀ ਸਲਾਹ ਦਿੰਦਾ, ਲਵਾ ਲੱਭੇ ਕੁੰ ਦੰਬ ਦਮ ਨੋਸ਼ਕੁਨ, ਗਮੇ ਹਰਦਵਾਲਮ ਫਰਾਮੋਸ਼ਕੁਨ। ਦੋ ਜਹਾਨਾਂ ਦੇ ਗਮ ਜੇ ਤੂੰ ਦੂਰ ਕਰਨੇ ਨੇ, ਮਿਟਾਣੇ ਨੇ, ਦਮਾਂ ਦੇ ਪਿਆਲਿਆਂ ਦੇ ਖੁਦਾ ਦਾ ਨਾਮ ਭਰ ਲੈ, ਤੇਰੇ ਪਿਆਲੇ ਖਾਲੀ ਨੇ, ਖੜਕਦੇ ਪਏ। ਜਿਨ੍ਹਾਂ ਦੇ ਦਮਾਂ ਦੇ ਕੁਛ ਨਹੀਂ ਆਉਂਦਾ ਉਹੀ ਰੋਲਾ ਰੱਪਾ ਬਹੁਤ ਪਾਉਂਦੇ ਨੇ, ਇਹ ਵੀ ਮੈਂ ਅਰਜ਼ ਕਰਾਂ। ਧਾਰਮਿਕ ਝਗੜੇ ਵੀ ਉਹੀ ਕਰਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਕੋਈ ਨਹੀਂ, ਕੁਛ ਵੀ ਨਹੀਂ। ਚਾਹੇ ਇਸਲਾਮੀ ਜਗਤ ਦੇ ਝਗੜੇ ਹੋਵਨ ਇਹ ਮਜ਼ਹਬ ਦੇ ਨਾਂ 'ਤੇ, ਚਾਹੇ ਸਿੱਖ ਜਗਤ ਦੇ 'ਚ ਹੋਵਨ, ਚਾਹੇ ਹਿੰਦੂ ਜਗਤ ਦੇ 'ਚ ਹੋਵਨ, ਧਰਮ ਦੇ ਨਾਂ 'ਤੇ ਉਹੀ ਝਗੜਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ। ਖਾਲੀ ਪਿਆਲੇ ਨੇ, ਖੜਕਦੇ ਨੇ, ਖੜਕਦੇ ਨੇ। ਅਗਰ ਇਹ ਭਰੇ ਹੋ पता है भगत कबीर भी कहते हैं कहो कबीर छूचा घट बोले भरिया होए सो कभू न डोले। थोड़े जे दो घुट किधरे हैगे ने कड़े दे पानी दे ते ओ छणकदा ज्यादा चल दे आवाज आती है पर भरिया होवे आवाज कोई नहीं खामोश वो ते चुप हो जाते खामोश हो जाते डोलते नहीं खड़कते नहीं टकराते नहीं। जिथे किधरे टकराव वाली गल होवे हाथ जोड़ देंगे ये भी मैं अर्ज करते हैं और समदृष्ट भी हो जाएंगे वितकरा भी नहीं रहेगा। मैं तो पढ़ के हैरान होया एक मुसलमान नो हाफिज नो ईरान का एक सूफी संत है कहिंदे हाफिजा गर वसल ख्वाही सुला कुनबा खासो आम। रब दा मिलाप चाहना है खुदा दा वसल चाहना है कर ले सुला सारिया हर एक नाल सुला कर ले। बा मुसलमा अल्लाह अल्लाह बाहनूदा राम राम। जे रस्ते च कोई मुसलमान मिल जाए सलाम अलैकम कर छड़ी अल्लाहू कर छड़ी हिंदू मिल गए राम राम कर छड़ी हद हो गई मुसलमान। तो मुसलमान तो यह कहें जड़ा इस्लाम के झंडे थले नहीं आया काफर है यह नहीं कहता। वितकरियां दे जीण वाला अजय मनुख जप की मंजिल नहीं छू सकया यह भी मैं अर्ज करा ये वितकरे नहीं रेंदे ये मिट जाते। भजन व्यापक भी हो सकता है समूहक एक कथा कीर्तन और वाहेगुरु मंत्र का जप समूहक भी हो सकता है पर व्यक्तिगत भी हो सकता है और व्यक्तिगत लाजमी है। जपना सी दुष्ट दमन नो हेमकुंड चलेगा कल्ले कोई भी नहीं। जपना सी पांडवों नो उधर ही चलेगा जिड़ा उत्तराखंड का पहाड़ है भारत के करीबन करीबन 90% ऋषि मुनि उत्थे ही जप तप करते रहे और कले आए। ये कल चाहिए एक तो एक कल विच मनुख का अपना मन पूरा सामने आ जाता है अगर वो देखने वाला होवे कोई जप की तड़प रखने वाला तो पता भी चलेगा लोकी सतसंगी कहिंदे अंदर तो बड़ा कुसंग चलता है लोकी तो कहिंदे बड़ा दानी अंदर तो बड़ी बेईमानी चलती है। लोकी अपने मन कित्थे देखते हैं कौन देखते एकांत की इस वास्ते लोड़ है दूजियां नूं छड़ अपने आप नूं वेख एहो मन आर सी कोई गुरमुख देख। फिर अंदर जो ये सारा अनर्थ दिखाई देता है हुण इहनूं दूर किवें करिए अशुद्ध विचार शुद्ध विचारां नाल ही दूर होणगे। चंगे विचार मन की शुद्धि है चंगी सोचनी मन की शुद्धि है। इस वास्ते एकांत लाजमी है। भाई गुरदास जी ने एक दलील दी है मैं देंदा नहीं होंदा पर सामने आ गई है पुत जड़े वन कोठड़ी कुड़ावा माणा संभाहूं जाना। एक स्त्री ने अपने तन विचों किसी होर धन नूं जन्म देना सड़क ते नहीं देंदी। पुत जड़े वन कोठड़ी भाई गुरदास जी की वार है एक जीवन देचों किसी दूसरे जीवन नो जन्म देना है सरेआम नहीं बाजार देच नहीं इकट्ठ देच नहीं एकांत देच। पुराने जमाने कोई हुई तो एक अदाई हुई अजकल हुई तो कोई एक चलो लेडी डॉक्टर हो गई नर्स हो गई अक्सर देहात देच तो यह भी नहीं आता। अपने ही मन दे चों परमात्मा नूं जन्म देना है दूजे दा होना विघनकारी भी हो सकता संकोच पैदा कर देगा। जिवें इस्त्री दे अंदर संकोच पैदा हो सकदे अगर बतेरे लोग खड़े होण ते किस तरह जन्म दे संकोच पैदा होवेगा। यह उदाहरण मैं देंदा नहीं होंदा पर चूंकि भाई गुरदास जी का मैं थोड़े सामने रखदा पिया किधर अश्लील नाल समझ लेना। पुत जणे वण कोठड़ी एक गुप्त कोठड़ी दे जन्म देंदी है बच्चे नूं सड़क ते नहीं देंदी ਬਾਜ਼ਾਰ ਵਿੱਚ ਨਹੀਂ ਦਿੰਦੇ। ਇੱਕ ਜੀਵਨ ਦੇ ਚੋਂ ਕਿਸੇ ਹੋਰ ਜੀਵਨ ਨੂੰ ਜਨਮ ਦੇਣਾ ਹੈ ਇੱਕ ਤੰਗ ਤਾਰੀਕ ਕੋਠੜੀ ਦੇ ਵਿੱਚ, ਬਾਜ਼ਾਰ ਦੇ ਵਿੱਚ ਨਹੀਂ। ਇਸ ਸਰੀਰ ਦੇ ਚੋਂ ਜਦ ਪਰਮ ਚੇਤਨਾ ਦਾ ਜਨਮ ਆਉਂਦਾ ਹੈ, ਪਰਮਾਤਮਾ ਦਾ ਜਨਮ ਆਉਂਦਾ ਹੈ, ਇਹ ਮਨ ਜਦ ਜੋਤ ਸਰੂਪ ਬਣਦਾ ਹੈ, ਇਹਦੇ ਵਾਸਤੇ ਵੀ ਇਕਾਂਤ ਚਾਹੀਦੀ ਹੈ। ਦੂਜੇ ਦਾ ਹੋਣਾ ਵਿਘਨਕਾਰੀ ਹੈ, ਵਿਘਨਕਾਰੀ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਭਾਵੇਂ 30 ਸਾਲ ਪੁਰਾਣੀ ਗੱਲ ਹੈ, 10-11 ਸਾਲ ਰਿਹਾ ਸੰਬਲਪੁਰ ਦੇ ਨੇੜੇ ਇੱਕ ਬੁਰਲਾ ਜਿੱਥੇ ਹੀਰਾਕੁਡ ਡੈਮ ਬਣਿਆ। ਦਿਨ ਦੇ ਸਮੇਂ ਮਹਾਨਦੀ ਉੱਥੇ ਵਗਦੀ ਹੈ, ਮੈਂ ਉੱਥੇ ਚਲਾ ਜਾਂਦਾ ਸੀ ਕਦੀ ਕਦਾਈ। ਨਾਲ ਇੱਕ ਪਹਾੜੀ ਸੀ, ਉੱਪਰ ਇੱਕ ਛੋਟਾ ਜਿਹਾ ਮੰਦਰ ਸੀ, ਗੁਮਟੀ ਜਿਹੀਆਂ ਜਿਵੇਂ ਬਣਾ ਦਿੰਦੇ ਨੇ ਭਾਰਤ, ਥਾਂ ਥਾਂ 'ਤੇ ਗੁਮਟੀਆਂ ਬਣੀਆਂ ਹੋਈਆਂ। ਇੱਕ ਦਿਨ ਜਦ ਮੈਂ ਉੱਥੇ ਗਿਆ, ਇੱਕ ਸਾਧੂ ਬੈਠਾ ਸੀ, ਮੈਨੂੰ ਦੇਖ ਕੇ ਚੀਖ ਨਿਕਲ ਗਈ ਉਹਦੀ ਔਰ ਆਪਣਾ ਸਿਰ ਪੱਥਰਾਂ 'ਤੇ ਮਾਰਨ ਲੱਗ ਪਿਆ। ਮੈਂ ਭੱਜ ਕੇ ਛੁਡਾਇਆ, ਖੂਨੋ ਖੂਨ ਹੋ ਗਿਆ ਸੀ। ਮੈਂ ਆਖਿਆ, ਮਿੱਤਰਾ, ਮੇਰਾ ਆਉਣਾ ਕੋਈ ਅਪਸ਼ਗਨ ਹੋ ਗਿਆ? ਕਹਿਣ ਲੱਗਾ, ਹਾਂ, ਮੇਰੀ ਖੇਡ ਬਣ ਰਹੀ ਸੀ, ਤੂੰ ਆ ਗਿਆ। ਮੇਰੀ ਤਾਂ ਕੁਝ ਖੇਡ ਬਣ ਰਹੀ ਸੀ, ਕਿਤਨੇ ਸਾਲ ਹੋ ਗਏ ਨੇ ਮੈਂ ਖਪਦਿਆਂ ਖਪਦਿਆਂ, ਅੱਜ ਖੇਡ ਬਣ ਰਹੀ ਸੀ, ਤੈਨੂੰ ਪਤਾ ਨਹੀਂ ਕਲ ਯੁੱਗ ਬਣਾ ਕੇ ਵੇਚ ਦਿੱਤਾ। ਕਹਿੰਦਾ, ਹੋਰ ਮੈਂ ਅਪਸ਼ਬਦ ਨਹੀਂ ਕਹਿੰਦਾ, ਵਿਧਾਤੇ ਨੂੰ ਇਹ ਹੀ ਮਨਜ਼ੂਰ ਸੀ, ਪਰ ਤੇਰੇ ਆਉਣ ਨਾਲ ਮੇਰੀ ਖੇਡ ਵਿਗੜ ਗਈ ਹੈ। ਅਜੇ ਤੱਕ ਮੈਨੂੰ ਬੋਲ ਯਾਦ ਨੇ ਉਸਦੇ। ਮੈਂ ਫਿਰ ਆਪਣਾ ਮੱਥਾ ਉਹਦੇ ਕਦਮਾਂ 'ਤੇ ਰੱਖਿਆ, ਵੀ ਮੇਰੇ ਕੋਲ ਗਲਤੀ ਹੋ ਗਈ, ਮਾਫ਼ ਕਰੀ ਬਈ, ਹੋ ਗਈ ਹੈ ਗਲਤੀ, ਭੁੱਲ ਹੋ ਗਈ, ਮੈਨੂੰ ਵੀ ਨਹੀਂ ਪਤਾ ਸੀ ਤੇਰੀ ਇਸ ਤਰ੍ਹਾਂ ਦੀ ਕੋਈ ਖੇਡ ਬਣ ਰਹੀ ਸੀ ਅਤੇ ਮੈਂ ਆ ਗਿਆ। ਮੇਰੀ ਆਮਦ ਕਦਮਾਂ ਦੀ ਆਹਟ ਪੱਥਰਾਂ ਦੇ ਚੋਂ ਲੰਘ ਕੇ ਮੈਂ ਜਾ ਰਿਹਾ ਸੀ ਰਸਤਾ ਪੱਥਰੇ ਵਾਲਾ। ਕਹਿੰਦੀ, ਤੇਰੀ ਆਹਟ ਨੇ, ਤੇਰੇ ਦ੍ਰਿਸ਼ ਨੇ, ਤੇਰੇ ਸਰੀਰ ਦੇ ਆਉਣ ਨਾਲ ਜੋ ਇੱਥੇ ਵਾਈਬ੍ਰੇਸ਼ਨ ਤਰੰਗਾਂ ਬਣੀਆਂ, ਮੇਰੀ ਖੇਡ ਵਿਗੜ ਗਈ। ਕਿਤਨੇ ਸਾਲ ਹੋ ਗਏ ਮੈਨੂੰ ਉਡੀਕ ਕਰਦਿਆਂ, ਅੱਜ ਬਣਨ ਲੱਗੀ ਸੀ। ਫਿਰ ਮੈਂ ਹੁਣ ਅਰਜ਼ ਕਰਾਂ, ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਸੁਣਾ ਕੇ ਮੈਂ ਸਮਾਪਤੀ ਵੀ ਕਰਾਂ, ਵਿਸ਼ਾ ਭਾਵੇਂ ਇਹਨੂੰ ਹੁਣ ਬੋਲਦੇ ਜਾਈਏ ਗੱਲ ਮੁੱਕਦੀ ਤਾਂ ਹੈ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ, ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ। ਪਰਮਾਤਮਾ ਦੇ ਲਈ ਅੰਤਿਸ਼ ਕਰਨ ਦੀ ਸੇਜਾ ਵਿਛਾਈ ਸੀ, ਸ਼ਰਧਾ ਨਾਲ, ਪਿਆਰ ਨਾਲ, ਗੁਣਾ ਨਾਲ ਵਿਛਾਈ ਸੀ। ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ, ਇੱਤੀ ਮੰਜ ਨਾ ਸਮਾਵਨੀ ਜੇ ਗਲ ਪੈਰਾਂ ਹਾਰ। ਕੋਈ ਸ਼ਰਧਾਲੂ ਆਇਆ ਹੋਣਾ ਜ਼ਰੂਰ, ਆਪਦੀ ਗਿਆਤ ਲਈ ਅਰਜ਼ ਕਰਾਂ, ਟੈਗੋਰ ਇਹ ਦੋ ਪੰਕਤੀਆਂ ਪੜ੍ਹ ਕੇ ਰੋ ਉੱਠਦਾ ਸੀ। ਕਹਿੰਦਾ, ਇਸ਼ਕ ਦੀ ਦੁਨੀਆ 'ਚ, ਪਿਆਰ ਦੀ ਦੁਨੀਆ 'ਚ ਇਤਨੀ ਬਾਰੀਕ ਗੱਲ ਕਿਸੇ ਨੇ ਨਹੀਂ ਆਖੀ ਜਿਤਨੀ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤੀ ਹੈ। ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ, ਇਤੀ ਮੰਜ ਨਾ ਸਮਾਵਨੀ ਜੇ ਗਲ ਪੈਰਾਂ ਹਾਰ। ਬਈ ਸਾਡੀ ਖੇਡ ਬਣ ਰਹੀ ਸੀ, ਕੋਈ ਗੱਲ ਬਣ ਰਹੀ ਸੀ, ਤੂੰ ਗੱਲੇ 'ਚ ਹਾਰ ਪਾ ਦਿੱਤਾ, ਇਹ ਦੀਵਾਰ ਬਣ ਗਿਆ, ਹਾਰ ਦੀਵਾਰ ਬਣ ਗਿਆ। ਗਲਵਕੜੀ 'ਤੇ ਲੱਗੇ ਅਸੀਂ, ਗਲੇ ਨਾਲ ਗਲੇ 'ਤੇ ਮਿਲੇ, ਪਰ ਤੇਰਾ ਹਾਰ ਦੀਵਾਰ ਬਣ ਗਿਆ। ਟੈਗੋਰ ਕਹਿੰਦੇ ਨੇ, ਸਨ ਪਿਆਰ ਦੀ ਦੁਨੀਆ 'ਚ ਇਤਨੀ ਬਾਰੀਕ ਗੱਲ ਅੱਜ ਤੱਕ ਕਿਸੇ ਨੇ ਨਹੀਂ ਆਖੀ ਜੋ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ। ਬਾਅਦ 'ਚ ਕਿਧਰੇ ਪੰਕਤੀਆਂ ਮੇਰੇ ਸਾਹਮਣੇ ਆਈਆਂ ਸਨ ਉਸ ਸਾਧੂ ਦੀ ਤਾੜਨਾ ਤੋਂ ਬਾਅਦ। ਮੈਂ ਕਿ ਠੀਕ ਕਹਿੰਦਾ ਸੀ, ਮੇਰਾ ਜਾਣਾ ਦੀਵਾਰ ਬਣ ਗਿਆ। ਜਪ ਕਰਦਿਆਂ ਕੁਛ ਨਾ ਕੁਛ ਘਟਨਾਵਾਂ ਘਟ ਸਕਦੀਆਂ ਨੇ, ਦੂਜੇ ਦਾ ਹੋਣਾ ਵਿਘਨਕਾਰੀ ਆਉਂਦਾ। ਮੈਂ ਜਿਨ੍ਹਾਂ ਨਾਲ ਗੁਰਬਾਣੀ ਵਿਆਕਰਨ ਪੜ੍ਹਦਾ ਰਿਹਾ, ਗੁਰਬਾਣੀ ਗ੍ਰਹਿਮਣ, ਬਾਬਾ ਬਲਵੰਤ ਸਿੰਘ ਬੜੇ ਮਸ਼ਹੂਰ ਸਨ ਪੜਾਉਣ ਦੇ ਵਿੱਚ, ਉਸਤਾਦ ਸਨ ਅਤੇ ਕਥਾ ਵੀ ਕਰਦੇ ਸਨ। ਮੈਨੂੰ ਕਹਿਣ ਲੱਗੇ ਇਸ ਤਰ੍ਹਾਂ ਦੇ ਬੰਦੇ ਦੇ ਨੇੜੇ ਕਦੀ ਨਾ ਜਾਈਂ, ਕੋਈ ਖੇਡ ਬਣਦੀ ਦੇਖੇ। ਅਗਰ ਉਸਦੇ ਮੂੰਹ ਆਪ ਸ਼ਬਦ ਲੱਗਿਆ ਤੇ ਹੋ ਜਾਏਗਾ, ਉਹ ਸ਼ਰਾਬ ਸਮਝ ਲਈ, ਤੈਨੂੰ ਲੱਗ ਜਾਏਗਾ। ਉਹਨੇ ਮੇਰਾ ਕਿਧਰੇ ਸ਼ੌਕ ਦੇਖ ਲਿਆ ਸੀ ਬਈ ਇਹੋ ਜਿਹੀਆਂ ਦੇ ਬੰਦਿਆਂ ਦੀ ਮੈਂ ਟੋਲ 'ਚ ਰਹਿੰਦਾ ਤੇ ਚਲਾ ਵੀ ਜਾਂਦਾ। ਕਹਿਣ ਲੱਗੇ ਨਾ ਜਾਇਆ ਕਰੇ, ਜਦ ਕੋਈ ਖੇਡ ਬਣ ਰਹੀ ਹੋਵੇ ਨਾ ਜਾਏ। ਅਗਰ ਉਹਦੇ ਮੂੰਹੋਂ ਕੋਈ ਆਪ ਸ਼ਬਦ ਨਿਕਲ ਗਿਆ ਤਾਂ ਲੱਗ ਜਾਏਗਾ, ਉਹ ਤੇ ਹੋ ਜਾਏਗਾ। ਉਸ ਦਿਨ ਤੋਂ ਬਾਅਦ ਫਿਰ ਮੈਂ ਥੋੜ੍ਹਾ ਜਿਹਾ ਭੈਭੀਤ ਵੀ ਹੋ ਗਿਆ। ਔਰ ਦੁਨੀਆਂ 'ਚ ਇਸ ਤਰ੍ਹਾਂ ਦੀ ਖੇਡ ਬਣਦੇ ਮੈਂ ਦੇਖਦਾ, ਬਣਦੀ ਹੈ ਕਈਆਂ ਦੀ, ਐਸੀ ਖੇਡ ਨਹੀਂ। ਇਹ ਗੱਲ ਵੱਖਰੀ ਹੈ ਕਿ ਹਰ ਮੁਲਕ ਦੇ 'ਚ ਇਸ ਤਰ੍ਹਾਂ ਦੇ ਬੰਦੇ ਨਹੀਂ ਆਉਂਦੇ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ, ਹਰ ਜੰਗਲ ਦੇ 'ਚ ਚੰਦਨ ਨਹੀਂ ਆਉਂਦਾ ਫਿਰ ਵੀ ਹੁੰਦਾ, ਕਿਧਰੇ ਹੁੰਦਾ। ਹਰ ਜਗ੍ਹਾ ਕੇਸਰ ਨਹੀਂ ਪੈਦਾ ਹੁੰਦਾ ਫਿਰ ਵੀ ਪੈਦਾ ਹੁੰਦਾ, ਕਿਧਰੇ ਹੁੰਦਾ। ਹਰ ਜਗ੍ਹਾ ਭਗਤ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ, ਕਿਧਰੇ ਹੁੰਦੇ। ਜੁਗੜੀਆਂ ਹੋਈਆਂ ਆਤਮਾਵਾਂ ਹੁੰਦੀਆਂ ਨੇ, ਰੱਬ ਨਾਲ ਭੇਜੀਆਂ ਹੋਈਆਂ ਆਤਮਾਵਾਂ ਹੁੰਦੀਆਂ ਨੇ। ਸਿੱਖਣ ਵਾਸਤੇ ਕੋਈ ਮਾੜੀ ਗੱਲ ਨਹੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਈਏ, ਕਿਉਂਕਿ ਕਈ ਦਫ਼ਾ ਦਾਸ ਨੂੰ ਕਈ ਕਹਿ ਦਿੰਦਾ, ਮੈਂ ਵੀ ਸੰਗਤ 'ਚ ਕਹਿ ਦਿੰਦਾ ਇੰਝ ਕਰਿਆ ਕਰੋ, ਪਰ ਇਕੱਲਿਆਂ ਕਰਿਆ ਕਰੋ। ਪਰ ਇਤਨੀ ਗੱਲ ਕਹਿੰਦਾ ਤਾਂ ਮੈਂ ਸੰਗਤ 'ਚ ਹੀ ਆਉਂਦਾ ਨਾ। ਅਗਰ ਕੋਈ ਸੰਗਤ 'ਚ ਵੀ ਬੈਠ ਕੇ ਕਰੇ ਹੈ ਸਿਰ ਵਾਹਿਗੁਰੂ ਦਾ ਜਪ, ਤਾਂ ਕੋਈ ਹਰਜ ਨਹੀਂ, ਕੋਈ ਹਰਜ ਨਹੀਂ। ਫਿਰ ਜੇ ਹੁਣ ਉਹਦੇ 'ਚ ਲੰਬੀਆਂ ਚੌੜੀਆਂ ਗੱਲਾਂ ਜੋੜ ਦਈਏ, ਇਹ ਅਵਸਥਾ ਬਣੇਗੀ, ਇਹ ਬਣੇਗੀ, ਇਹ ਬਣੇਗੀ, ਸਾਰਿਆਂ ਦੀ ਇੱਕ ਜੈਸੀ ਨਹੀਂ ਬਣਦੀ, ਨਹੀਂ ਬਣਦੀ। ਜਪ ਕੀਤਾ ਸੀ ਮਹਾਤਮਾ ਬੁੱਧ ਨੇ, ਕੋਈ ਹੋਰ ਖੇਡ ਬਣੇ। ਜਪ ਕੀਤਾ ਸੀ ਕ੍ਰਿਸ਼ਨ ਨੇ, ਕੁਝ ਖੇਡ ਹੋਰ ਬਣੇ। ਮਹਾਤਮਾ ਬੁੱਧ ਕੀੜੀ ਵੀ ਥੱਲੇ ਮਰ ਜਾਏ ਤਾਂ ਕਿਤੇ ਸਾਰਾ ਦਿਨ ਰੋਂਦੇ ਰਹਿੰਦੇ ਸਨ, ਇਹ ਕੀ ਹੋ ਗਿਆ, ਮੇਰੇ ਪੈਰਾਂ ਥੱਲੇ ਕੀੜੀ ਕਿਉਂ ਆ ਗਈ। ਪਰ ਕ੍ਰਿਸ਼ਨ ਅਤੇ ਅਰਜਨ ਨੂੰ ਕਹਿੰਦੇ ਨੇ ਸ਼ਸਤਰ ਚੁੱਕ, ਲੜਨਾ, ਖੂਨ ਖਰਾਬਾ ਕਰਨਾ, ਕੋਈ ਸੋਚ ਸਕਦਾ ਇਸ। ਮਹਾਵੀਰ ਇੱਕ ਕੀੜੀ ਵੀ ਮਰ ਜਾਏ ਸਾਰਾ ਦਿਨ ਰੋਂਦੇ ਰਹਿੰਦੇ ਸਨ, ਹੇ ਪ੍ਰਭੂ ਮੇਰੇ ਕੋਲ ਕੀ ਹੋ ਗਿਆ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਚੁੰਕਾਰ ਹਮਾ ਹੀਲ ਤੇ ਦਰਗੁਜਸਤ ਹਲਾਲਸਤ ਬੁਰਦਮ ਬਸ਼ਮ ਸ਼ੀਰ ਦਸਤ। ਪਿਆਰ ਨਾਲ, ਸ਼ਮਾ ਨਾਲ, ਦਇਆ ਨਾਲ, ਅਗਰ ਜ਼ਾਲਮ ਆਪਣੇ ਕਦਮ ਨਹੀਂ ਰੋਕਦਾ, ਤਲਵਾਰ ਕੱਢ ਕੇ ਉਹਦੇ ਕਦਮਾਂ ਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ। ਫਿਰ ਮੇਲ ਵੀ ਨਹੀਂ ਖਾਂਦੀ ਗੱਲ। ਨਾਮ ਜਪ ਕੇ ਅਲੱਗ ਅਲੱਗ ਅਵਸਥਾ ਬਣਦੀ ਹੈ। ਅਵਤਾਰਾਂ ਦੀ ਇੱਕ ਅਵਸਥਾ ਨਹੀਂ ਬਣੀ ਤੇ ਬਾਕੀਆਂ ਦੀ ਕੀ ਅਵਸਥਾ ਇੱਕ ਬਣੇਗੀ, ਨਹੀਂ ਬਣਦੀ, ਅਲੱਗ ਅਲੱਗ ਬਣਦੀ ਹੈ। ਕਿਸੇ ਦੇ ਅੰਦਰ ਕੁਛ ਬਣ ਜਾਂਦਾ, ਕਿਸੇ ਦੇ ਅੰਦਰ ਕੁਛ ਬਣ ਜਾਂਦਾ। ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ, ਭਾਵੇਂ ਕੁਛ ਵੀ ਬਣਦਾ, ਰਸ ਇੱਕੋ ਹੁੰਦਾ। ਚਾਹੇ ਉਹ ਅੱਲਾ ਹੋ ਕਰਦੇ ਹਾਂ ਬਾਬਾ ਫਰੀਦ ਪਹੁੰਚਣ, ਤੇ ਰਾਮ ਰਾਮ ਕਰਦੇ ਹਾਂ ਰਾਮਾਨੰਦ ਪਹੁੰਚਣ, ਤੇ ਗੋਬਿੰਦ ਗੋਬਿੰਦ ਕਰਦੇ ਹਾਂ ਜੈਦੇਵ ਪਹੁੰਚਣ, ਕਿਉਂਕਿ ਜੈਦੇਵ ਗੋਬਿੰਦ ਗੋਬਿੰਦ ਜਪਣ ਨੂੰ ਕਹਿੰਦਾ। ਗੋਬਿੰਦ ਗੋਬਿੰਦ ਦੇ ਚ ਜਪ ਨਰ ਸਕਲ ਸਿੱਧ ਪਦਨ, ਇਹ ਤੇ ਕਹਿੰਦਾ ਗੋਬਿੰਦ ਗੋਬਿੰਦ ਜਪੋ। ਫਰੀਦ ਕਹਿੰਦਾ ਅੱਲਾ ਹੋ ਅੱਲਾ ਹੋ ਅੱਲਾ ਹੋ। ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਨੇ, ਸਤਨਾਮ ਦਾ ਜਪ ਕਰਦੇ ਨੇ। ਇਹਨਾਂ ਸਾਰਿਆਂ ਭਗਤਾਂ ਦਾ ਮੰਤਰ ਵੀ ਇੱਕ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ ਜਿਹੜੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਚ, ਇੱਥੇ ਅਲੱਗ ਅਲੱਗ ਜਪਦੇ ਨੇ। ਫਿਰ ਹੁਣ ਗੁਰੂ ਨਾਨਕ ਦਾ ਫੈਸਲਾ, ਬਲਹਾਰੀ ਜਾਉ ਜੇਤੇ ਤੇਰੇ ਨਾਮ, ਜਿਤਨੇ ਵੀ ਤੇਰੇ ਨਾਮ ਨੇ ਅਸੀਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਅਸੀਂ ਰਾਮ ਤੋਂ ਵੀ ਸਦਕੇ ਜਾਂਦੇ ਹਾਂ, ਅਸੀਂ ਅੱਲਾ ਤੋਂ ਵੀ ਸਦਕੇ ਜਾਂਦੇ, ਅਸੀਂ ਗੋਬਿੰਦ ਤੋਂ ਵੀ ਸਦਕੇ ਜਾਂਦੇ ਹਾਂ, ਨਾਰਾਇਣ ਤੋਂ ਵੀ ਸਦਕੇ ਜਾਂਦੇ ਹਾਂ। ਲੇਕਿਨ ਫਿਰ ਵੀ ਕੋਈ ਗੁਰੂ ਨਾਨਕ ਨੂੰ ਪੁੱਛ ਲਵੇ ਤੇ ਗੁਰੂ ਨਾਨਕ ਨੂੰ ਦੇਖ ਲਏ, ਉਹ ਕੀ ਉਹਨਾਂ ਦੀ ਰਸਨਾ ਤੋਂ ਵਾਹਿਗੁਰੂ ਨਿਕਲਦਾ ਸੀ। ਇਸ ਤਰੀਕੇ ਨਾਲ ਵਾਹਿਗੁਰੂ ਜਪਣ ਵਾਲੇ ਪੈਦਾ ਹੋਏ। ਦੀਕਸ਼ਤ ਕਰਾਉਣ ਦੀ ਪ੍ਰਥਾ ਚਲੀ, ਉਹ ਇਸ ਤਰ੍ਹਾਂ ਚਲੀ, ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ, ਚਰਨਾਮ੍ਰਿਤ ਦੇ ਕੇ ਸਿੱਖ ਬਣਾ ਲਿਆ ਤੇ ਆਖਿਆ ਹੁਣ ਵਾਹਿਗੁਰੂ ਜਪੋ। ਸਿੱਖੀ ਦਾ ਦਾਇਰਾ ਵਧ ਗਿਆ ਤੋ 22 ਮਸੰਦ ਅਸਥਾਪਨ ਕੀਤੇ ਗਏ, ਇਹ ਵੀ ਚਰਨਾਮ੍ਰਿਤ ਪਿਲਾ ਕੇ ਜੋ ਹੈ ਨਾਮ ਜਪਾਉਂਦੇ ਸਨ। ਲੇਕਿਨ ਇਹ ਮਸੰਦ ਭ੍ਰਸ਼ਟ ਹੋ ਗਏ। ਇਸ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰਕੇ ਪੰਜ ਪਿਆਰੇ ਅੱਗੇ ਕੀਤੇ। ਔਰ ਜੋ ਵਾਕਈ ਗੁਰੂ ਨਾਨਕ ਦੀ ਮਰਿਆਦਾ ਦੇ ਮੁਤਾਬਕ ਜਪ ਕਰਦਾ ਜੋ ਗੁਰੂ ਨਾਨਕ ਨੇ ਕੀਤਾ ਸੀ, तो पंज प्यारे मूल मंत्र गुरु मंत्र जपन नू कहिंदे ने। वाहिगुरु मंत्र दा जप व्यक्तिगत बंदगी है, समूहक बैठ के सीखी जा सकती है, कोई हर्ज नहीं। गुरु की हजूरी विच बैठ के सीखी जा सकती है। अवस्थावां की बन दिया ने, इहदे नाल मेरा मन राजी नहीं है, हर एक की अलग अलग बनती है, यह भी मैं करते हैं। खेड अलग अलग बनती है, नहीं तो सारी दुनिया के अवतार इको जिहा होंदे, इको जिहा नहीं होंदे। ईसा कहिंदे ने कोई तेरे इस मूँह ते थप्पड़ मारे तो दूजा भी अगे करते, कोई तेरा कोट खोवे तो तू कमीज भी ला के दे दे। मुहम्मद साहब कहिंदे नहीं, मैं दंद तोड़ देंगा, तलवार अगे मेरे हाथ च, मैं नहीं होण देंगा, मेल ही नहीं खांदे, भावें एक ही धरती च पैदा होए ने, उन्होंने हाथ च तलवार है, मैं किसी की पग नहीं लानी पर मैं अपने भी नहीं लवानी। सीधी गल, क्यों कोई मेरा कोट उतारे जबरदस्ती, क्यों कोई मेरी कमीज उतारे खोवे जबरदस्ती, उन्हों का ढंग और है। तो हूँ क्या मुहम्मद साहब न गलत कह दीए, कत ही गलत नहीं, वो अपनी थान तो ठीक ने। उन्होंने अंदर जप करद्या करद्या यह अवस्था बनी है, ईसा के अंदर वह बनी है, महात्मा बुद्ध के अंदर अपनी अवस्था बनी है, राम के अंदर अपनी बनी है, कृष्ण के अंदर अपनी बनी है। 24 अवतार हिंदुओं के हुए ने, एक जैसे नहीं ने, एक जैसे नहीं ने। इन्ने भगत बैठे ने गुरु ग्रंथ साहब के, एक जैसे नहीं ने, यह भी मैं अर्ज करते हैं। वक् वक् प्रक्रिया है इन्हों की, इस वास्ते मतभेद करने की लोड़ नहीं। बस इतना है, जपो तो एको नामा अवर निराफल का जपना है। जो अवस्था बनेगी परमात्मा की तरफों, परमात्मा की तरफों की आमदा झोली च, फिर वह कबूल करना होगा। अवस्था वक् वक् बनती है, रस इको बनता है, अवस्था वक् वक् बनती है, अवस्था एक नहीं बनती, अलग अलग बनती है। और ऐसा संसार का इतिहास पढ़ के असी जो है देख सकते हैं, बिल्कुल अलग अलग बनते। कोई ऐसा सोचता है कि मैं हर एक दे चरणा की खाक बनना, कुछ ऐसा भी सोचता है, हे प्रभु मैं ते तेरे सिर का भी ताज बनना। अपना अपना ढंग, अपना अपना तौर तरीका है। मैं पढ़ रहा सी मौलाना रोम, मैं हैरान होया उदी लंबी चौड़ी हकायत बन के, कहिंदा खुदा मैं उन्ना फकीरां च नहीं हाँ, तेरे कदमां दी खाक बना ते तू देख भी ना सके, क्योंकि तेरे कदमां दे थले होवांगा, मैं तेरे सिर दा ताज बनना, सारी दुनिया भी देखे तू भी देखे। इंज कहिंदा, देखण नूं ते इंज लगे गए ते हंकार दी बू है, बड़ी हंकार दी बू। और उस ही समय उस ही शहर दे दूसरा फकीर होया हाफिज, वो कहिंदा अज राह चुनार के सलामत न कुनत, रस्ते दिच इस ढंग नाल चल कि तेरे चलन की होंद का किसे नूं पता भी ना चले, गुमनाम होके चल, तेरा चलना किसे दा रस्ता ना रोके। अज राह चुनार के सलामत न कुनत, बाखलक चुना जी के कयामत न कुनत, खलकत दिच इस ढंग नाल रह कि तेरे रहन नाल चिंगारियां ना पैदा होवन, अग ना लगे, खुशबू फैले, सुगंधी फैले। बाखलक चुना जी के कयामत न कुनद, कई बंदे बंदे नहीं आते, बस चिंगारियां ने जिथे बैठणगे अग लाणगे, कुछ ना कुछ तो होवेगा उन्हां नाल, कुछ ना कुछ तो बांबड़ जो है बलणगे। अज राह चुनार के सलामत न कुनद, बाखलक चुना जी के कयामत न कुनद, दर मस्जिद गर रवि के चुना जौ के तुरा, दर पेश न खुआनद इमामद न कुनद। कहिंदा कदी जे मस्जिद जाके नमाज पढ़न का ख्याल आवी ना, अगे अगे होके नमाज ना पढ़ी, मता तेन कोई इमाम बना दे। इमाम उन्हू कहिंदे ने जो सब दा मुखी आगू, तो खुदा दे घर भी नंबर वन बनने की कोशिश करेंगा तो खुदा दे नंबर दो हो जाएगा। फिर सब तो अखीर दे च नमाज पढ़ी ताकि तेरे नाम नू भी कोई ना जाने, किसे नू पता ही ना होवे। ये हाफिज कहिंदा जद कोई इस तरह करदा है किसे नू कुछ ना पता होवे, उसे दिन खुदा दी होन दे सामने आउंदा, उसे दिन खुदा दी अखां दे सामने आउंदा। उस तो पहले नहीं, जो सारियां दी अखां दे सामने होन दी कोशिश करदा है खुदा दी अखां तो ओझल हो जांदा है। गुरु नानक ने ते बड़ा निर्माण शब्द सानूं दे दिता, कौमी सिख तो सीखना है, मरदे दम तक सीखना है, सिख ही है। सिख का मतलब है मैं सीखना चाहना, अजे भी सीखना चाहना, मैं पूरा नहीं जानता, इन्नी तो गल है। इस तो निर्माण शब्द होर किहड़ा लभोगे? मनुखी दुनिया दे मनुखी लुगात दे इस तो निर्माण शब्द होर किहड़ा लभोगे? बुढ़ा भी हो गया सिखा, मैं अजे भी सीखना चाहना, सीखण नूं बहुत कुछ है, मैं कित्थे पूरा सीख सकदा। इस वास्ते हंकार ते सिख नूं फबदा ही नहीं। पर मैं अर्ज करा, बड़ा प्रबल हंकार देखण नूं मिलदा है, बहुत प्रबल। इसे वास्ते जितना टकराव, जितनी तकरार, जितने झगड़े इस छोटी जी कौम दे चने, बाकी कौमां च नहीं ने इतने हंकार। नाम सतगुरु ने दिता सिख, तू ते सिख है, मरदे दम तक सिख है, और अंदर भावना पैदा कर सीखना चाहना। मैं फिर अर्ज करा, एक दम दे च वाहेगुरु शब्द पूरा हो जाए, दम दम सदा संभालदा, लेकिन जबान उचारण करे ते मन भी उस दम दे च आ जाए, मन नहीं आउंदा। क्यों नहीं आउंदा? ये सारियां गल्लां ते फिर मैं किसी वक्त करांगा, क्योंकि इस वक्त खोल के नहीं बयान कर सकदा, समा भी काफी हो गया, थानू लेट ना करिए। जो कुछ सतगुरु ने सूझ बूझ दी सी मैं थोड़े सामने जो है रख दिती है। भाने सारे ने उन्हों याद करन दे, सेवा करदे भी उसकी याद आ सकती है, बाणी पढ़दे भी उसकी याद आ सकती है, सौ बहाने ने उन्हों याद करन दे। मैं सुते सीधे अर्ज करदे हां, मैं जिन्हां कोल पढ़दा रहा, रस्ते च एक दिन बैंगणा दा खेत सी, ऐ बताऊं ते कोल बैठ गए, बल बल जाऊं श्याम सुंदर के, अकथ कथा जाकी बात सुने। श्याम रंग उसनों कहिंदे, बहुत काला भी ना होए सांवरा, उन्हों श्याम रंग कहिंदे। इस रंग दा भरिया होया खेत, मैं एक घंटे रोंदे होया बाबा बलवंत सिंह नूं देखिया, हे प्रभु बड़ा तू श्याम सुंदर, हुण बैंगण श्याम सुंदर। उदों मैनूं इंज लग्गिया सी अद्धे पागल ने, यकीन जाणो मैं पागल दे नाल रहिंदा पिया, मैनूं इंज ख्याल आया सी, बल बल जाऊं श्याम सुंदर को बैंगणा नूं कही जांदे ने, मैनूं अजे तक याद है। हरिद्वार तों ऋषिकेश पैदल जा रहे सी, रस्ते च खेत सी, उत्थे ही बैठ गए। जद घंटा बैठे रहे, उदों मेरे मन च ख्याल आया, मैं एक पागल दी संगत पिया करदा, यकीन जाना उदों यह ख्याल आया, छोटी मेरी उम्र सी। अज मैनु ख्याल आया कि एक महापुरख तो मैं पूर्ण लाभ नहीं ले सकया, ना समझी, पता नहीं सी, बोध नहीं सी। हुण बैंगणा दे च भी रब पिया दिखाई देंदा, बल बल जाऊं श्याम सुंदर को, अकथ कथा जाकी बात सुने। मैं एक दो जगह होर एक गल सुनाई होगी, निर्मलिया नूं तो पता सी, अज थानू पिया कहना, बैंगणा दे खेड़ दे घंटा बैठे रहे समाधि लेन, बल बल जाऊं श्याम सुंदर को, ए प्रभु इतना सुंदर तेरा रूप, ते केड़ा सुंदर रूप वेख्या बैंगण। धन गुरु गोबिंद सिंह जी महाराज कहिंदे, कहूं फूल होए के भले राग फूले, कहूं भंवर होए के भली भांत भूले, अकाल उस्तक। हे प्रभु कमाल है, तू अज फुल बन के मेरे सामने खिड़े, इन्ना सुंदर, इतना सुंदर, की अवस्था बनती है देख के, की हालत बनती है, ये कदी एक नहीं बनती, किसी की भी नहीं बनती। इस दे विच बहस मुबासे की करने, ये तर्क कुतर्क की करने, आप अपने बुद्ध है जेती, वर्णत भिन्न भिन्न तवें तेती। मैं इन्ना ही वर्णन कर सकदा, सारिया तो जो है क्षमा की याचना समा जो है ज्यादा हो गया। शाम दे समय चूंकि जपजी साहब की विचार चलती कल तो थोड़े हुक्म अनुसार शुरू की थी, नहीं तो मैं अक्सर खुलियां विचारां थोड़े समय च करना, जिथे लंबी कथा होवे उत्थे को मैं बाणी लै बैठदा, किधरे महीना 15 दिन रुकना हुंदा, 20 दिन दरबार साहब दे जिवें लंबी कथा चलती है, या गुरुद्वारा सहिजगंज साहब दे च लंबी कथा चल